ओंकार सतनाम कर्ता पुरुष निर्भो निर्वैर अकाल मुहूर्त अजोनी सैभं गुरुप्रसाद सर्वशील ममं शीलं सर्वपावने मम पावनं सर्वकर्तवे ममं कर्ता नानक लेप छेपना लिपियते हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ माया करो शरीर स्वस्थ खीण समय सिमरंत नानक राम दमोदर माधवे सन्मानीय गुरु रूप सत्संग जीओ गुरबाणी विचार आप जी दे समक्ष भेट करां पेशतर गुरुदेव दी सनिमर फतेह प्रवान करनी वाहिगुरु जी का खालसा वाहिगुरु जी की फतेह। आपसी विचार हुई सी सेठी साहब नाल की कोई लड़ी वार विचार गुरबाणी दी क्योंकि लड़ी वार लंबिया वड़िया बाणिया दिया करीबन करीबन दास दिया टेपा बनिया हुई ने गाथा है संस्कृति सलोक है फोने छंद ने कबीर दे सलोक ने फरीद दे सलोक ने और इस तो इलावा संस्कृति सलोक ने तो दिमाग मेरा बनिया भी मूल मंत्र और फिर संजोग बनिया जब जी साहब एक ते चुंके दास ने जब जी साहब दी विचार स्टूडियो दे सिर्फ 28 मिंट दी बंदिश होंदी है और 28 मिंट च एक पौड़ी पूरी करनी होंदी है। संगत दे चुंके इस तरह दी गल नहीं है इस वास्ते खुले रूप च कुछ गल कही जा सकती है खुले विचार पेश कीते जा सकते ने तो मूल बुनियाद ऐसे भी कुछ महापुरुषां दे मंत्र होंदे ने मंत्र कहिंदे ने बोल नूं पंजाबी च असीं कहिंदे आ वाक बोलना संस्कृत दे च कहिंदे ने मंत्र फलाणे दा मंत्र है मंत्र दे अखरी अर्थ ही ने फलाणे दा बोल है होर मंत्र दे अर्थ नहीं ने कुछ गुरु मंत्र गुरु दा बोल गुरु दा वाक गुरु दी आवाज अर्थ यही बनते ने मंत्र दे क्योंकि भारत दी प्राचीन भाषा ते पुराने सारे धर्म ग्रंथां दी भाषा संस्कृत रही है ते संस्कृत दे च बोल नूं कहिंदे ने मंत्र फलाने दे मंत्र ने भाव फलाने दे बोल ने मनुख करीबन करीबन 90% अपने बोलां राही प्रगट आउंदा है 10% बाकी व्यवहार नाल तुसी किसे दी अखां वेख के कन वेख के नक वेख के हाथ पैर वेख के कुछ अंदाजा नहीं ला सकदे कि ए की है ए मनुख की है किस तरह अंदाजा लाओगे। मनुख नूं नापण ते तोलण दा ढंग है उसकी गुफ्तगू उसके बोल। कुछ धार्मिक विद्वान तो ऐसा कहने 99% मनुख अपने बोलां राही प्रगट आउंदा है लेकिन बहुगिणती दे विचारक कहिंदे 90% मनुख अपने बोलां राही प्रगट हुंदा है, बाकी 10% उहदे नैन वेख के, उहदा मत्था वेख के, उहदा चेहरा वेख के अंदाजे लगदे ने उह हर मनुख ला नहीं सकदा अंदाजा। लेकिन बोल अगर उसे दी भाषा दे जो स्रोता समझदा है जानदा है आख्या जाए तो मनुख 90% अपने बोलां राही प्रगट आउंदा है, या इंज कह लईए 99% प्रगट आउंदा है। धन गुरु नानक देव जी महाराज दे ते कथन अनुसार परमात्मा 100% शब्द राही प्रगट आउंदा है, बोल राही प्रगट आउंदा है, उंज नहीं, कुछ नहीं पता चलेगा वो की है, कुछ भी नहीं पता चलेगा। ईश्वर वेखण दा विशा नहीं है, ईश्वर सूंघण दा विशा नहीं है, और ईश्वर स्पर्श करण दा विशा नहीं है। इसनू गुरु नानक देव जी कहिंदे ने सिर्फ सुनना, ते सुन के ही पता चलेगा वो की है। तो किस तो सुनी है ते की सुनी है, उसे दे बोल सुनी है, परमात्मा दे बोल सुनी है। तो परमात्मा दे बोल की ने, असी अवतारी पुरुष पैगंबरी पुरुष उन्हां नू आख्या जिन्हां ने ऐलानिया किया असी जो कुछ कह रहे हैं ये बोल साडे नहीं ने, प्रभु दे ने, परमात्मा दे ने, असी सुने ने, सानू प्रभु ने सुनाए ने, और इस वास्ते सुनाए ने जगत नू सुनाओ। जैसे कलगीधर पिता कहिंदे ने जो निज प्रभु मो सो कहा सो कहो जग माए, जो कुछ मैनू प्रभु ने कहा है जगत नू कह रहे हैं, मेरे अपने बोल नहीं ने। धन गुरु नानक देव जी महाराज ते इत्थे तक फरमान कर देना हो आपो बोल ना जानदा, कहा सब हुक्म आओ जी, मैनू ते बोलना आमदा ही नहीं, मैं ते कह ही नहीं सकदा। भाव सतगुरु ये कह रहे ने मैं वध तो वध बोलांगा, अपने आप नू प्रगट करांगा, अपने बोलां दे राही अपने स्वभाव नू प्रगट करांगा, पर स्वभाव परमात्मा की है। परमात्मा प्रगट हो सकदा है परमात्मा दे बोलां राही, ईश्वर प्रगट हो सकदा है अपने बोलां राही। तो इसका मतलब रब बोलदा है। पातशाह दी वाणी कहिंदी है ठाकर हमारा सद बोलंता, सद तो मुराद हर वक्त बोल रहे है। धन गुरु ग्रंथ साहब जी महाराज की बाणी नू किधरे कवि की कल्पना न समझ लेना, बस इतनी गल है समझिया, ये कल्पना मात्र कुछ नहीं पल्ले पेगा, जिंदगी च कोई तब्दीली नहीं आनी। इस वास्ते कहिंदे ने जद परम पुरख का कलाम सुनना है तो अंदर भाव इतना होवे सत बचन, भाव ये बोल सच है, तो सच मनन लई है, सच कबूल करन लई है। महाराज कहिंदे ने मैनू बोलना ही नहीं आउंदा, हां आपो बोल ना जानदा, फिर तुसी इतना बोले इतना आख्या एक ही है, ते तुसी कहंदो मैनू बोलना नहीं आउंदा, हां आपो बोल ना जानदा, आपा मैं से बोल नहीं जानदा जिहदे च मेरा आपा प्रगट होवे, मेरे कोल ऐसे बोल नहीं ने, जो कुछ आख्या है बोल ही मेरे नहीं ने। ओ कहा सब हुक्म आओ जियो, जैसे मैं आवे खसम की वाणी तैसड़ा करी ज्ञान वे लालो, जैसे मनुख प्रगट है अपने बोल राही, बोलत ही पहचानी है साध असाध को थाट, अंतर की करनी सवे निकसे मुख की बाट। 10-20 दिन किसी की संगत करो उदी गुफ्तगु उदे बोल चाल दे वो सारे का सारा प्रगट हो जाएगा, नहीं छुप के रह सकता। पक्की गल दसा, उदी अखां नू वेख के कुछ नहीं पता चलेगा की है, ਉਹਦਾ ਨੱਕ ਵੇਖ ਕੇ ਕੁਛ ਨਹੀਂ ਪਤਾ ਚੱਲੇਗਾ ਕੀ ਹੈ, ਉਹਦਾ ਮੂੰਹ ਮੱਥਾ ਵੇਖ ਕੇ ਕੁਛ ਨਹੀਂ ਪਤਾ ਚੱਲੇਗਾ ਕੀ ਹੈ, ਵੱਧ ਤੋਂ ਵੱਧ ਇਤਨੇ ਅੰਦਾਜ਼ੇ ਲੱਗ ਸਕਦੇ ਨੇ ਕਿ ਚਿਹਰਾ ਖੂਬਸੂਰਤ ਹੈ, ਬਦਸੂਰਤ ਹੈ, ਦਰਮਿਆਨ ਹੈ, ਬਸ ਇੰਨਾ ਕਹਿ ਦਿਆਂਗੇ ਔਰ ਕੀ ਹੈ। ਚਿਹਰਾ ਪ੍ਰਭਾਵਸ਼ਾਲੀ ਹੈ, ਆਕਰਸ਼ਣ ਰੱਖਦਾ ਹੈ, ਇਸ ਤਰ੍ਹਾਂ ਦੀਆਂ ਕੁਛ ਗੱਲਾਂ ਕਰ ਰਹੇ ਹਾਂਗੇ। ਅਗਰ ਇਸ ਹਿਸਾਬ ਨਾਲ ਵੀ ਚਿਹਰਾ ਕਰੂਪ ਹੈ ਤਾਂ ਵਾਕਈ ਇਹ ਮਨੁੱਖ ਠੀਕ ਨਹੀਂ ਹੋਵੇਗਾ, ਤਾਂ ਦੁਨੀਆਂ ਦੇ ਬੇਸ਼ਤਰ ਸੰਤ ਮਹਾਂਪੁਰਸ਼ ਉਹਨਾਂ ਨੂੰ ਧਾਰਮਿਕ ਦੁਨੀਆਂ ਚੋਂ ਇੱਕ ਪਾਸੇ ਕਰਨਾ ਪਏਗਾ। ਭਾਰਤ ਦਾ ਪ੍ਰਾਚੀਨ ਸੰਤ ਰਿਸ਼ੀ ਵੇਦ ਵਿਆਸ, ਜਿਹਨੇ ਚਾਰ ਵੇਦ ਲਿਖੇ, ਛੇ ਸ਼ਾਸਤਰਾਂ ਦੇ ਚੋਂ ਵੇਦਾਂਤ ਸ਼ਾਸਤਰ ਦਾ ਰਚੇਤਾ ਵਿਆਸ ਹੈ, ਭਵਿਸ਼ ਪੁਰਾਣ ਲਿਖਿਆ, ਗੀਤਾ ਲਿਖੀ, ਮਹਾਂਭਾਰਤ ਲਿਖਿਆ, ਔਰ ਪੰਜਾਬ ਦਾ ਵਗਦਾ ਹੋਇਆ ਦਰਿਆ ਇੱਕ ਇਸੇ ਰਿਸ਼ੀ ਦੇ ਨਾਂ ਤੇ ਹੈ, ਵਿਆਸ, ਇਸੇ ਦੇ ਕੰਢੇ ਬੈਠ ਕੇ ਇਸਨੇ ਲਿਖੇ। ਉਸ ਜ਼ਮਾਨੇ ਦਾ ਸਭ ਤੋਂ ਕਰੂਪ ਬੰਦਾ, ਉਸ ਜ਼ਮਾਨੇ ਦਾ, ਅਗਰ ਇਸਦੇ ਚਿਹਰੇ ਤੋਂ ਅੰਦਾਜ਼ਾ ਲਗਾਈਏ ਤੇ ਕੁਛ ਵੀ ਨਹੀਂ, ਪਰ ਇਹਦੇ ਬੋਲਾਂ ਨੂੰ ਸੁਣੀਏ ਤੇ ਬੜੀ ਗੱਲ, ਬੜੀ ਗੱਲ, ਹੈਰਾਨਗੀ ਹੁੰਦੀ ਹੈ। ਇਸ ਕਰੂਪ ਤਨ ਦੇ ਚੋਂ, ਇਸ ਕਰੂਪ ਮੂੰਹ ਮੱਥੇ ਦੇ ਚੋਂ ਇਤਨਾ ਸੁਪਨ ਨਿਕਲਿਆ, ਇਤਨੀ ਸੁੰਦਰਤਾ ਨਿਕਲੀ ਹੈ, ਇਤਨਾ ਜਮਾਲ ਨਿਕਲਿਆ, ਇਤਨਾ ਕਮਾਲ ਨਿਕਲਿਆ। ਕਹਿੰਦੇ ਨੇ ਜਨਕ ਦਾ ਗੁਰੂ ਅਸ਼ਟਾਵਕਰ ਆਪਣੇ ਜ਼ਮਾਨੇ ਦਾ ਸਭ ਤੋਂ ਕਰੂਪ ਬੰਦਾ। ਅਗਰ ਬਾਹਰੋਂ ਹੀ ਅੰਦਾਜ਼ਾ ਲੈਣਾ ਹੈ ਤਾਂ ਕਹਿ ਸਕਦੇ ਹਾਂ, ਤੇ ਕੁਛ ਵੀ ਨਹੀਂ, ਬੱਚੇ ਅੰਦਾਜ਼ਾ ਲਾ ਸਕਦੇ ਨੇ। ਕਹਿੰਦੇ ਨੇ ਅਸ਼ਟਾਵਕਰ ਬਾਹਰ ਨਿਕਲਦਾ ਸੀ, ਬੱਚੇ ਪੱਥਰ ਮਾਰਦੇ ਸਨ ਉਸ ਨੂੰ, ਬੱਚੇ ਪਾਗਲ ਪਾਗਲ ਕਰਕੇ ਕਹਿੰਦੇ ਸਨ, ਲੱਤਾਂ ਟੇੜੀਆਂ, ਬਾਹਾਂ ਟੇੜੀਆਂ, ਗਰਦਨ ਟੇੜੀ, ਕਮਰ ਟੇੜੀ, ਹਰ ਅੰਗ ਟੇੜਾ, ਅਸ਼ਟਵਾਕਰ ਅੱਠਾਂ ਥਾਵਾਂ ਤੋਂ ਟੇੜਾ ਸੀ। ਯਕੀਨ ਜਾਣੋ, ਮਨੁੱਖ ਨਾ ਆਪਣੀ ਨੱਕ ਰਾਹੀਂ ਪ੍ਰਗਟ ਆਉਂਦਾ, ਨਾ ਆਪਣੇ ਅੱਖਾਂ ਰਾਹੀਂ ਪ੍ਰਗਟ ਆਉਂਦਾ, ਨਾ ਆਪਣੀ ਨੇਤਰਾਂ ਰਾਹੀਂ ਪ੍ਰਗਟ ਆਉਂਦਾ, ਨਾ ਹੱਥ ਪੈਰਾਂ ਰਾਹੀਂ। ਮਨੁੱਖ ਦਾ ਅੰਤਿਸ਼ਕਰਨ ਪ੍ਰਗਟ ਆਉਂਦਾ ਉਸਦੇ ਬੋਲਾਂ ਤੋਂ, ਬੋਲਤ ਹੀ ਪਹਿਚਾਨੀ ਹੈ, ਸਾਧ ਅਸਾਧ ਕੋ ਸਾਧ। ਇਹਨਾਂ ਬੋਲਾਂ ਵਿੱਚ ਦੁੱਖ ਹੈ, ਇਹਨਾਂ ਬੋਲਾਂ ਵਿੱਚ ਪ੍ਰਸੰਨਤਾ ਹੈ, ਇਹਨਾਂ ਬੋਲਾਂ ਵਿੱਚ ਮੂਰਖਤਾ ਹੈ, ਇਹਨਾਂ ਬੋਲਾਂ ਵਿੱਚ ਗਿਆਨ ਹੈ, ਇਹਨਾਂ ਬੋਲਾਂ ਵਿੱਚ ਨਫ਼ਰਤ ਹੈ, ਇਹਨਾਂ ਬੋਲਾਂ ਵਿੱਚ ਪ੍ਰੇਮ ਹੈ, ਇਸ ਬੋਲ ਵਿੱਚ ਵਿਤਕਰਾ ਹੈ, ਇਸ ਬੋਲ ਵਿੱਚ ਸਮਦ੍ਰਿਸ਼ਟੀ ਹੈ। ਬੋਲ ਬਹੁਤ ਕੁਛ ਦੱਸਦੇ ਨੇ, ਬੋਲਾਂ ਤੋਂ ਬਹੁਤ ਕੁਛ ਪਤਾ ਚੱਲਦਾ ਹੈ। ਮਨੁੱਖ 99% ਸਹਿਮਤ ਆ ਮੈਂ ਪ੍ਰਾਚੀਨ ਸਨਾਤਨੀ ਰਿਸ਼ੀਆਂ ਨਾਲ ਕਿ 99% ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੈ। ਅੱਜ ਦੇ ਆਚਾਰੀਆ ਕਹਿੰਦੇ ਨੇ ਘੱਟ ਤੋਂ ਘੱਟ 90% ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ, 10% ਬਾਕੀ ਅੰਦਾਜ਼ਾ ਕੋਈ ਸਿਆਣੇ ਲਾ ਸਕਦੇ ਨੇ, ਕੋਈ ਵਿਰਲੇ। ਨੇਤਰ ਵੇਖ ਕੇ, ਇਸਦੇ ਮਸਤਕ ਦੇ ਹਾਵ ਭਾਵ ਵੇਖ ਕੇ, ਪਰ ਇਹ ਹਰ ਬੰਦੇ ਦੀ ਖੇਡ ਨਹੀਂ ਆਉਂਦੀ। ਜਿਸੇ ਹਰ ਮਨੁੱਖ ਸਾਇੰਟਿਸਟ ਨਹੀਂ ਆਉਂਦਾ ਤੇ ਪਦਾਰਥ ਦੇ ਗਹਿਰੇ ਤਲ ਵਿੱਚ ਨਹੀਂ ਜਾਂਦਾ, ਹਰ ਮਨੁੱਖ ਕੋਈ ਸੰਗੀਤਕਾਰ ਵੀ ਨਹੀਂ ਹੈ ਕਿ ਸੁਰਾਂ ਦੀ ਗਹਿਰਾਈ ਚਲਾ ਜਾਏ, ਹਰ ਮਨੁੱਖ ਚਿੱਤਰਕਾਰ ਵੀ ਨਹੀਂ ਆਉਂਦਾ ਕਿ ਰੰਗਾਂ ਦੀ ਬਰੀਕੀ ਨੂੰ ਸਮਝ ਜਾਏ। ਯਕੀਨ ਜਾਣੋ, ਇੱਕ ਦਰਖਤ ਸਾਨੂੰ ਹਰਾ ਦਿਖਾਈ ਦਿੰਦਾ ਹੈ, ਪਰ ਇੱਕ ਚਿੱਤਰਕਾਰ ਨੂੰ ਉਸੇ ਇੱਕ ਦਰਖਤ ਵਿੱਚ ਪਤਾ ਨਹੀਂ ਕਿਤਨੇ ਰੰਗ ਦਿਖਾਈ ਦੇ ਰਹੇ ਨੇ। ਉਂਝ ਮੈਨੂੰ ਨਹੀਂ ਪਤਾ ਚੱਲਣਾ ਸੀ, ਇੱਕ ਕਵੀ ਹੈ ਅਕਸਰ ਦਾਸ ਦੇ ਨਾਲ ਇੰਡੀਆ ਵਿੱਚ ਭਰਮਣ ਕਰਦਾ, ਕਵੀ ਰੋਸ਼ਨ ਕਰਕੇ, ਪਿਆਰਾ ਸਿੰਘ ਰੋਸ਼ਨ, ਔਰ ਚਿੱਤਰਕਾਰ ਵੀ ਬੜਾ ਗਜ਼ਬ ਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਦੀਆਂ, ਹੋਰ ਧਾਰਮਿਕ ਅਸਥਾਨਾਂ ਦੀਆਂ ਬੜੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਬਣਾਈਆਂ ਨੇ। ਇੱਕ ਦਿਨ ਸ਼ੌਕੀਆ ਤੌਰ ਤੇ ਕਿਧਰ ਮੇਰੀ ਤਸਵੀਰ ਬਣਾ ਕੇ ਲਿਆ, ਮੈਂ ਕਿ ਤੂੰ ਤੇ ਬੜਾ ਬਾਕਮਾਲ ਆਰਟਿਸਟ ਹੈ। ਅਲਵਰ ਦੇ ਪਹਾੜ ਦੇ ਕੋਲ ਇੱਕ ਦਰਖਤ ਉਸ ਨੂੰ ਪਸੰਦ ਆ ਗਿਆ, ਕਹਿੰਦਾ ਮੈਂ ਇਹਦੀ ਤਸਵੀਰ ਬਣਾਉਣੀ ਹੈ। ਮੈਂ ਕਿਹਾ ਠੀਕ ਹੈ, ਬਣਾ। ਕਹਿੰਦਾ ਇੱਥੋਂ ਰੰਗ ਮਿਲ ਜਾਣਗੇ, ਮੈਂ ਰੰਗ ਨਹੀਂ ਲਿਆਇਆ ਅੰਮ੍ਰਿਤਸਰ ਤੋਂ, ਮੈਂ ਕਿਹਾ ਰੰਗ ਤੈਨੂੰ ਲੈ ਦੇਣੇ ਆ। ਹਰਾ ਰੰਗ ਤੈਨੂੰ ਚਾਹੀਦਾ ਹੋਣਾ? ਕਹਿੰਦਾ ਨਹੀਂ ਗਿਆਨੀ ਜੀ, 10-15 ਰੰਗ ਚਾਹੀਦੇ ਨੇ। ਮੈਂ ਕਿਹਾ ਦਰਖਤ ਹਰਾ ਹੈ ਤੇ ਦਰਖਤ ਦੀ ਤਸਵੀਰ ਬਣਾਉਣੀ ਇਹਨਾਂ ਤੋਂ, ਦਰਖਤ ਦਾ ਚਿੱਤਰ ਬਣਾਉਣਾ? ਕਹਿੰਦਾ ਨਹੀਂ, ਦਰਖਤ ਦੇ ਸੈਂਕੜੇ ਰੰਗ ਨੇ, ਸੈਂਕੜੇ ਰੰਗ ਨੇ। ਮੈਂ ਹੈਰਾਨ ਹੋਇਆ, ਦਰਖਤ ਦੇ ਸੈਂਕੜੇ ਰੰਗ ਨੇ, ਸਾਰੇ ਪੱਤੇ ਹਰੇ ਨੇ, ਸਾਰੇ ਤਾਂ ਹਰਾ ਹੀ ਹੈ। ਕਹਿੰਦਾ ਨਹੀਂ, ਇਹਨਾਂ ਹਰੇ ਪੱਤਿਆਂ ਦੇ ਵਿੱਚ ਵੀ ਸੈਂਕੜੇ ਤਰ੍ਹਾਂ ਦਾ ਹਰਾ ਰੰਗ ਹੈ, ਮੈਨੂੰ ਦੇਣੇ ਪੈਣਗੇ, ਇੱਕ ਰੰਗ ਨਾਲ ਗੱਲ ਨਹੀਂ ਬਣੇਗੀ। ਤੂੰ ਇੱਕ ਚਿੱਤਰਕਾਰ ਜਿਤਨਾ ਰੰਗਾਂ ਦੀ ਗਹਿਰਾਈ ਚ ਜਾਂਦਾ ਹੈ, ਆਮ ਮਨੁੱਖ ਨਹੀਂ ਜਾ ਸਕਦਾ। ਆਮ ਮਨੁੱਖ ਨੇ ਤੇ ਦਿਸੇਗਾ ਦਰਖਤ ਹਰਾ ਹੈ, ਪਰ ਯਕੀਨ ਜਾਣੋ ਕਿਤੇ ਗਹਿਰਾ ਹਰਾ ਹੈ, ਕਿਧਰੇ ਫਿੱਕਾ ਹਰਾ ਹੈ, ਕਿਧਰੇ ਕੁਛ ਥੋੜਾ ਜਿਹਾ ਜ਼ਰਦੀ ਮਾਇਲ ਹੈ। ਇਹ ਬਹੁਤ ਸਾਰੇ ਰੰਗ ਇੱਕੋ ਹੀ ਦਰਖਤ ਦੇ ਵਿੱਚ ਇੱਕ ਚਿੱਤਰਕਾਰ ਨੂੰ ਦਿਖਾਈ ਦੇ ਸਕਦੇ ਨੇ, ਦੂਸਰੇ ਨੂੰ ਨਹੀਂ। ਤੋ ਜੈਸੇ ਹਰ ਮਨੁੱਖ ਕੋਈ ਚਿੱਤਰਕਾਰ ਨਹੀਂ ਆਉਂਦਾ, ਹਰ ਮਨੁੱਖ ਸੰਗਤਰਾਸ਼ ਨਹੀਂ ਆਉਂਦਾ, ਹਰ ਮਨੁੱਖ ਸੰਗੀਤਕਾਰ ਨਹੀਂ ਆਉਂਦਾ, ਹਰ ਮਨੁੱਖ ਦਾਰਸ਼ਨਿਕ ਨਹੀਂ ਆਉਂਦਾ, ਹਰ ਮਨੁੱਖ ਸਾਇੰਟਿਸਟ ਨਹੀਂ ਆਉਂਦਾ, ਹਰ ਮਨੁੱਖ ਮਨੁੱਖ ਦਾ ਸਿਰਫ ਮੂੰਹ ਮੱਥਾ ਵੇਖ ਕੇ ਕੁਛ ਨਹੀਂ ਅੰਦਾਜ਼ਾ ਲਾ ਸਕਦਾ। ਅਗਰ ਅੰਦਾਜ਼ਾ ਲੈਂਦਾ ਹੈ ਤਾਂ ਕਰੀਬਨ ਕਰੀਬਨ ਗਲਤ ਆਉਂਦੇ ਨੇ ਅਕਸਰ ਲੋਕਾਂ ਦੇ, ਕਿਉਂਕਿ ਮਨੁੱਖ ਪ੍ਰਗਟ ਆਉਂਦਾ ਹੈ ਆਪਣੇ ਬੋਲਾਂ ਰਾਹੀਂ। ਪ੍ਰਾਚੀਨ ਰਿਸ਼ੀ ਮੁਨੀਆਂ ਦੇ ਕਥਨ ਅਨੁਸਾਰ 99%, ਅੱਜ ਦੇ ਧਾਰਮਿਕ ਆਚਾਰੀਆ ਕਹਿੰਦੇ ਨੇ 90% ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ, ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਤੇ ਸ਼ਬਦ ਰਾਹੀਂ ਪ੍ਰਗਟ ਆਉਂਦਾ ਹੈ, ਪੂਰੇ ਦਾ ਪੂਰਾ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ। ਤੇ ਜੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਤਾਂ ਬੋਲ ਕਿਹੜੇ ਨੇ? ਠਾਕੁਰ ਹਮਰਾ ਸਦ ਬੋਲਨ ਥਾ, ਕਦੀ ਚੁੱਪ ਨਹੀਂ ਕਰਦਾ। ਥੋੜਾ ਜਿਹਾ ਮੈਂ ਅਰਜ਼ ਕਰਦੇ ਹਾਂ, ਈਸ਼ਵਰ ਇੱਕ ਵਿਆਪਕ ਸ਼ਕਤੀ ਹੈ, ਸਤਾ ਹੈ। ਅਗਰ ਉਹ ਵਿਆਪਕ ਹੈ ਤਾਂ ਫਿਰ ਉਸਦਾ ਵੇਖਣਾ ਵਿਆਪਕ ਹੈ। ਇਹ ਨਹੀਂ ਕਿ ਗੁਰਦੁਆਰੇ ਚ ਵੇਖਦਾ ਤੇ ਮਸਜਿਦ ਵਿਚ ਨਹੀਂ ਦੇਖਦਾ, ਮਸਜਿਦ ਵਿਚ ਦੇਖਦਾ ਤੇ ਮੰਦਰ ਵਿਚ ਨਹੀਂ ਦੇਖਦਾ, ਮੰਦਰ ਵਿਚ ਦੇਖਦਾ ਤੇ ਬਾਜ਼ਾਰ ਵਿਚ ਨਹੀਂ ਦੇਖਦਾ, ਜਾਂ ਬਾਜ਼ਾਰ ਵਿਚ ਦੇਖਦਾ ਤੇ ਘਰ ਬਾਹਰ ਵਿਚ ਨਹੀਂ ਦੇਖਦਾ। ਵਿਆਪਕ ਹੈ, ਉਸਦਾ ਵੇਖਣਾ ਵਿਆਪਕ ਹੈ, ਉਹਦੀ ਨਜ਼ਰਾਂ ਦੇ ਥੱਲੇ ਸਭ ਕੁਛ ਹੈ। ਵੇਖਤ ਸੁਨਤ ਸਦਾ ਹੈ ਸੰਗੇ, ਸਰੀਰ ਮੇਰਾ ਸੀਮਤ ਹੈ, ਤੁਹਾਡਾ ਸੀਮਤ ਹੈ, ਤੁਸੀਂ ਆਪਣੇ ਘਰ ਤੋਂ ਇੱਥੇ ਆਇਓ ਤਾਂ ਹੁਣ ਮੈਂ ਅਰਜ਼ ਕਰਾਂ, ਅੱਖਾਂ ਇੱਥੇ ਕੰਮ ਕਰ ਰਹੀਆਂ ਨੇ, ਜਾਂ ਕੋਈ ਮਨੁੱਖ ਇਹ ਤਾਂ ਨਹੀਂ ਆਖ ਸਕਦਾ ਮੈਂ ਇੱਥੇ ਆ ਗਿਆ, ਮੈਂ ਆਪਣੀ ਅੱਖਾਂ ਘਰ ਛੋੜ ਕੇ ਆ ਗਿਆ, ਆਪਣੇ ਕਮਰੇ ਦੇ ਵਿੱਚ ਰੱਖ ਕੇ ਆ ਗਿਆ। ਮਨੁੱਖ ਜਿੱਥੇ ਹੈ ਉਹਦੀਆਂ ਅੱਖਾਂ ਉੱਥੇ ਨੇ। ਅਗਰ ਈਸ਼ਵਰ ਵਿਆਪਕ ਹੈ ਤਾਂ ਫਿਰ ਉਸਦੀਆਂ ਅੱਖਾਂ ਵਿਆਪਕ ਨੇ, ਅਗਰ ਈਸ਼ਵਰ ਵਿਆਪਕ ਹੈ ਤਾਂ ਫਿਰ ਉਸਦਾ ਬੋਲ ਵਿਆਪਕ ਹੈ, ਅਗਰ ਈਸ਼ਵਰ ਵਿਆਪਕ ਹੈ ਤਾਂ ਉਸਦੀ ਸਰੋਤ ਵਿਆਪਕ ਹੈ, ਉਹਦਾ ਸੁਣਨਾ ਵੀ ਵਿਆਪਕ ਹੈ। ਇਹ ਨਹੀਂ ਕਿ ਇੱਕ ਥਾਂ ਤੇ ਸੁਣਦਾ ਪਿਆ, ਤਾਂ ਫਿਰ ਜਿਸ ਥਾਂ ਤੇ ਸੁਣਦਾ ਪਿਆ ਉੱਥੇ ਹੀ ਹੈ ਰੱਬ, ਬਾਕੀ ਥਾਵਾਂ ਤੇ ਨਹੀਂ ਹੈ। ਫਿਰ ਜਿੱਥੇ ਉਹ ਵੇਖਦਾ ਪਿਆ ਉੱਥੇ ਹੀ ਹੈ, ਬਾਕੀ ਥਾਵਾਂ ਤੇ ਨਹੀਂ ਹੈ। ਜੈਸੇ ਮਨੁੱਖ ਬਾਰੇ ਕਹਿ ਸਕਦੇ ਹਾਂ, ਜਿੱਥੇ ਇਸ ਨੂੰ ਸੁਣਾਈ ਦੇ ਰਿਹਾ ਬਸ ਇਹ ਮਨੁੱਖ ਉੱਥੇ ਹੀ ਹੈ, ਇਸ ਤੋਂ ਇਲਾਵਾ ਹੋਰ ਕਿਧਰੇ ਵੀ ਨਹੀਂ ਹੈ। ਜਿੱਥੇ ਵੇਖਦਾ ਪਿਆ ਬਸ ਉੱਥੇ ਹੀ ਹੈ, ਇਸ ਤੋਂ ਇਲਾਵਾ ਹੋਰ ਕਿਧਰੇ ਵੀ ਨਹੀਂ ਹੈ। ਗਿਆਨ ਇੰਦਰੇ ਮਨੁੱਖ ਦੇ ਕੋਲ ਬੜੇ ਸੀਮਤ ਨੇ, ਕਿਉਂਕਿ ਮਨੁੱਖ ਆਪ ਸੀਮਤ ਹੈ, ਇਹਦਾ ਕਦ ਬੁੱਤ ਨਾ ਪਿਆ ਜਾ ਸਕਦਾ, ਇਸਦੀ ਸਾਰੀ ਸ਼ਕਤੀ ਨਾ ਪੀ ਜਾ ਸਕਦੀ ਹੈ। ਵਿਚਾਰਕ ਤੇ ਐਸਾ ਕਹਿੰਦੇ ਨੇ, ਮਨੁੱਖ ਦੀ ਵਿਚਾਰ ਸ਼ਕਤੀ ਨੂੰ ਵੀ ਨਾਪਿਆ ਜਾ ਸਕਦਾ, ਸੋਚ ਸ਼ਕਤੀ ਨੂੰ ਵੀ ਨਾਪਿਆ ਜਾ ਸਕਦਾ, ਕਿਤਨਾ ਕੁ ਸੋਚ ਸਕਦਾ, ਕਿਤਨਾ ਕੁ ਵਿਚਾਰ ਸਕਦਾ, ਇਹਦੇ ਵਿਚਾਰ ਕਿੱਥੇ ਤੱਕ ਜਾ ਸਕਦੇ ਨੇ। ਆਖਿਰ ਮਨੁੱਖ ਥੱਕਦਾ ਹੈ, ਟੁੱਟਦਾ ਹੈ, ਇੱਕ ਸਾਇੰਟਿਸਟ ਵੀ ਖੋਜ ਕਰ ਕਰਕੇ ਥੱਕਦਾ ਹੈ, ਤੇ ਥਕਾਵਟ ਇਸ ਗੱਲ ਦਾ ਸਬੂਤ ਹੈ ਹੁਣ ਮੈਂ ਅੱਗੇ ਕੰਮ ਨਹੀਂ ਕਰ ਸਕਦਾ, ਨਹੀਂ ਸੋਚ ਸਕਦਾ, ਇਸ ਤੋਂ ਅੱਗੇ ਮੇਰੀ ਸੋਚਣੀ ਨਹੀਂ ਜਾਂਦੀ। ਬ੍ਰਹਮੇ ਨੇ ਹੱਟ ਕੀਤਾ ਕਿ ਜੋ ਕੁਛ ਵੀ ਜਗਤ ਵਿਚ ਹੈ ਈਸ਼ਵਰ ਤੋਂ ਪ੍ਰਗਟ ਹੋਇਆ, ਮੈਂ ਸਭ ਕੁਛ ਲਿਖਤ ਵਿਚ ਲਿਆਉਣਾ, ਔਰ ਸਭ ਕੁਛ ਜਗਤ ਦਾ ਹੀ ਰੂਪ ਨਹੀਂ ਬਿਆਨ ਮੈਂ ਕਰਨਾ, ਜਿੱਥੋਂ ਜਗਤ ਆਇਆ ਉਹ ਵੀ ਸਾਰੇ ਦਾ ਸਾਰਾ ਮੈਂ ਲਿਖਣਾ, ਆਪਣੀ ਲੇਖਣੀ ਚ ਲੈਣਾ, ਆਪਣੇ ਬੋਲਾਂ ਚ ਲੈਣਾ, ਆਪਣੀ ਲਿਖਤ ਵਿਚ ਲੈਣਾ। ਕਹਿੰਦੇ ਨੇ ਸਰੋਤਿਆਂ ਦੀ ਮਹਿਫਿਲ ਦੇ ਉੱਤੇ ਸਰੋਤੇ ਸਨ, ਦੇਵਤੇ, ਦੇਵਤੇ ਤੋਂ ਮੁਰਾਦ ਗਿਆਨੀਆਂ ਦੀ ਮਹਿਫਿਲ ਸੀ। ਦੇਵਤਾ ਕਹਿੰਦੇ ਜਿੱਥੇ ਗਿਆਨ ਦਾ ਦੀਵਾ ਜਲ ਗਿਆ, ਤੇ ਇਹ ਗਿਆਨੀਆਂ ਚ ਕਥਾ ਕਰਦਾ ਸੀ, ਦੇਵਤਿਆਂ ਚ ਕਥਾ ਕਰਦਾ ਸੀ। ਔਰ ਇਸ ਦੀ ਇੱਕ ਹੱਟ ਸੀ, ਇਹਦੀ ਇੱਕ ਜ਼ਿੱਦ ਸੀ, ਜਿੱਥੇ ਕੋਈ ਸਰੋਤਾ ਨਹੀਂ ਮੈਂ ਉੱਥੇ ਨਹੀਂ ਬੋਲਣਾ। ਇੱਕ ਦਿਨ ਸ਼ਿਵ ਜੀ ਨੇ ਸਾਫ ਕਹਿ ਦਿੱਤਾ ਸੀ ਕਿ ਸਾਰੇ ਸਰੋਤੇ ਹੀ ਤੇ ਨੇ ਆਏ ਨੇ ਤੁਹਾਨੂੰ ਸੁਣਨ ਲਈ। ਕਹਿਣ ਨਹੀਂ, ਕੋਈ ਵੀ ਸਰੋਤਾ ਨਹੀਂ, ਸਭ ਦੀ ਆਪਣੀ ਆਪਣੀ ਕਾਮਨਾ ਹੈ, ਸਭ ਦੀ ਆਪਣੀ ਆਪਣੀ ਵਾਸ਼ਨਾ ਹੈ। ਹਰ ਮਨੁੱਖ ਆਪਣੀ ਕਾਮਨਾ ਨੂੰ ਸੁਣ ਰਿਹਾ, ਹਰ ਮਨੁੱਖ ਆਪਣੀ ਵਾਸ਼ਨਾ ਨੂੰ ਸੁਣ ਰਿਹਾ, ਹਰ ਮਨੁੱਖ ਆਪਣੀ ਸਮੱਸਿਆ ਚ ਉਲਝਿਆ ਹੋਇਆ। ਮੈਨੂੰ ਸਰੋਤੇ ਚਾਹੀਦੇ ਨੇ, ਔਰ ਸਰੋਤੇ ਤੁਸੀਂ ਦੋ, ਸ਼ਿਵ ਜੀ ਤੇ ਵਿਸ਼ਨੂੰ। ਇੱਕ ਸ਼ਿਵ ਪੁਰਾਣ ਦੀ ਕਥਾ ਹੈ, ਤੁਸੀਂ ਦੋ, ਤੇ ਦੋਹਾਂ ਨੂੰ ਸੁਣਾਉਣਾ ਮੈਂ ਮੁਨਾਸਬ ਨਹੀਂ ਸਮਝਦਾ, ਕਿਉਂਕਿ ਜੋ ਮੈਂ ਸੁਣਾਉਣਾ ਹੈ ਤੁਸੀਂ ਜਾਣਦੇ ਹੋ, ਫਜ਼ੂਲ ਵਕਤ ਜ਼ਾਇਆ ਕਰਨਾ। ਜੋ ਕੁਛ ਮੈਂ ਕਹਿਣਾ ਹੈ ਉਹ ਤੁਹਾਡੀ ਲੋੜ ਨਹੀਂ, ਤੇ ਜਿਨ੍ਹਾਂ ਦੀ ਲੋੜ ਹੈ ਉਹ ਲੋੜ ਲੈ ਕੇ ਆਏ ਨਹੀਂ, ਬ੍ਰਹਮੇ ਦੇ ਬੋਲ। ਮੈਂ ਜੋ ਕੁਛ ਬੋਲਣਾ ਹੈ ਇਹ ਸ਼ਿਵ ਜੀ, ਇਹ ਤੁਹਾਡੀ ਲੋੜ ਨਹੀਂ ਹੈ, ਕਿਉਂਕਿ ਜੋ ਕੁਛ ਮੈਂ ਕਹਿਣਾ ਉਹ ਤੁਹਾਡੇ ਕੋਲ ਹੈ, ਜੋ ਕੁਛ ਮੈਂ ਕਹਿਣਾ ਉਹ ਵਿਸ਼ਨੂੰ ਕੋਲ ਹੈ। ਮੈਂ ਆਨੰਦ ਦੀ ਗੱਲ ਕਰਨੀ ਹੈ, ਪ੍ਰੇਮ ਦੀ ਗੱਲ ਕਰਨੀ ਹੈ, ਤੁਹਾਡੇ ਕੋਲ ਹੈ। ਮੈਂ ਬੈਰਾਗ ਦੀ ਗੱਲ ਕਰਨੀ ਹੈ, ਤਿਆਗ ਦੀ ਗੱਲ ਕਰਨੀ ਹੈ, ਤੁਹਾਡੇ ਕੋਲ ਹੈ। ਮੈਂ ਸਬਰ ਦੀ ਗੱਲ ਕਰਨੀ ਹੈ, ਸੰਤੋਖ ਦੀ ਗੱਲ ਕਰਨੀ ਹੈ, ਤੁਹਾਡੇ ਕੋਲ ਹੈ। ਮੈਂ ਸ਼ੁੱਧ ਹਿਰਦੇ ਦੀ ਗੱਲ ਕਰਨੀ ਹੈ, ਗਿਆਨ ਦੀ ਗੱਲ ਕਰਨੀ ਹੈ, ਤੁਹਾਡੇ ਕੋਲ ਹੈ। ਐਵੇਂ ਮੈਂ ਕੱਪਾਂ ਫਿਜ਼ੂਲ ਵਕਤ ਜਾਇਆ ਕਰਨਾ, ਸਰੋਤੇ ਕੋਈ ਨਹੀਂ। ਕਹਿੰਦੇ ਸੈਕੜਿਆਂ ਦਾ ਇਕੱਠ ਸੀ, ਬ੍ਰਹਮੇ ਨੇ ਜ਼ਿੱਦ ਕੀਤੀ ਨਹੀਂ, ਸਰੋਤੇ ਆਉਣਗੇ ਸੁਣਾਵਾਂਗਾ। ਤੋ ਗਾਥਾ ਹੈ, ਦੇਵਤਿਆਂ ਦੇ ਚ ਕਥਾ ਕਰਦਾ ਸੀ, ਵਾਹ ਗਿਆਨੀਆਂ ਦੇ ਚ ਕਥਾ ਕਰਦਾ ਸੀ, ਜੋ ਗਿਆਨ ਨੂੰ ਸੁਣ ਸਕਦੇ ਸਨ, ਪ੍ਰੇਮ ਨੂੰ ਸੁਣ ਸਕਦੇ ਸਨ। ਇਤਨੀ ਤਾਪ ਸੀ ਉਹਨਾਂ ਦੇ ਚ, ਇਤਨੀ ਹਿੰਮਤ ਸੀ ਉਹਨਾਂ ਦੇ ਚ। ਇਹਨਾਂ ਸਾਰਿਆਂ ਸਰੋਤਿਆਂ ਚ ਇੱਕ ਦਿਨ ਬ੍ਰਹਮਾ ਕਹਿੰਦਾ, ਮੈਂ ਉਹ ਕੁਛ ਲਿਖਣਾ ਚਾਹੁੰਦਾ ਕਿ ਸਭ ਕੁਛ ਮੇਰੀ ਲੇਖਣੀ ਚ ਆ ਜਾਏ, ਮੈਂ ਉਹ ਕੁਛ ਕਹਿਣਾ ਚਾਹੁੰਦਾ ਕਿ ਸਭ ਕੁਛ ਮੇਰੇ ਕਹਿਣੇ ਚ ਆ ਜਾਏ, ਮੇਰੇ ਕਹਿਣੇ ਤੋਂ ਬਾਹਰ ਕੁਛ ਵੀ ਨਾ ਹੋਵੇ, ਮੇਰੀ ਲੇਖਣੀ ਤੋਂ ਬਾਹਰ ਕੁਛ ਵੀ ਨਾ ਹੋਵੇ। ਵਿਸ਼ਨੂੰ ਨੇ ਕਿਹਾ, ਲੈ ਮੈਂ ਤੈਨੂੰ ਅਸੀਸ ਦੇਣਾ ਕਿ ਤੈਨੂੰ ਸਫਲਤਾ ਮਿਲੇ, ਮੈਂ ਤੈਨੂੰ ਅਸੀਸ ਦੇਣਾ। ਸ਼ਿਵ ਜੀ ਹੱਥ ਜੋੜ ਕੇ ਕਹਿਣ ਲੱਗੇ, ਬ੍ਰਹਮਾ ਚਲੋ ਪਤਾ ਚੱਲ ਜਾਏਗਾ ਕਿ ਅਕਲ ਤੁਹਾਡੀ ਕਿਤਨੀ ਵਿਸਤਾਰ ਧਾਰਨ ਕਰ ਸਕਦੀ ਹੈ, ਕਿਤਨਾ ਕੁਛ ਤੁਹਾਡੀ ਅਕਲ ਦੇ ਚ ਆ ਸਕਦਾ ਹੈ, ਇਹ ਭਾਂਡਾ ਕਿੰਨਾ ਕੁ ਵੱਡਾ ਹੈ, ਤੁਹਾਡੀ ਬੁੱਧੀ ਦਾ ਇਹ ਭਾਂਡਾ ਕਿੰਨਾ ਕੁ ਵੱਡਾ ਹੈ, ਇਹ ਸਭ ਕੁਛ ਆ ਜਾਏਗਾ। ਜਿਸ ਦਿਨ ਆਵੇਗਾ ਮੈਂ ਉਸ ਦਿਨ ਆਸ਼ੀਰਵਾਦ ਤੁਹਾਨੂੰ ਦੇਵਾਂਗਾ, ਅੱਜ ਨਹੀਂ। ਸ਼ਿਵਜੀ ਇੰਜ ਕਹਿੰਦਾ, ਜਿਸ ਦਿਨ ਇਹ ਸਭ ਕੁਝ ਤੁਹਾਡੇ ਅਕਲ ਦੇ ਭਾਂਡੇ ਦੇ ਚ ਆ ਜਾਏਗਾ ਮੈਂ ਉਸ ਦਿਨ ਤੁਹਾਨੂੰ ਅਸੀਸ ਦੇਵਾਂਗਾ। ਵਿਸ਼ਨੂੰ ਕਹਿੰਦਾ, ਮੇਰਾ ਆਸ਼ੀਰਵਾਦ ਤੂੰ ਆਪਣੇ ਕੰਮ ਦੇ ਸਫਲ ਹੋਵੇਂ। ਬੁੱਢਾ ਹੋ ਗਿਆ, ਖੋਜ ਕਰਦਿਆਂ ਕਰਦਿਆਂ ਬਿਰਧ ਹੋ ਗਿਆ, ਅੱਖਾਂ ਜਵਾਬ ਦੇਣ ਲੱਗ ਪਈਆਂ, ਕਾਫੀ ਬਜ਼ੁਰਗ ਹੋਇਆ, ਤੇ ਇਹਨਾਂ ਅੱਖਾਂ ਚ ਇੱਕ ਦਿਨ ਦੇਵਤਿਆਂ ਦੇ ਚ ਬੈਠਾ ਕਥਾ ਸੁਣਾਉਣੀ ਹੈ। ਤੇ ਪਤਾ ਕੀ ਆਖਿਆ ਇਸਨੇ, ਅੱਜ ਮੈਂ ਜ਼ਬਾਨ ਨਾਲ ਨਹੀਂ ਬੋਲਣਾ, ਤੇ ਰੋ ਪਿਆ, ਅੱਖਾਂ ਸਜਲ ਹੋ ਗਈਆਂ, ਫਿਰ ਜ਼ਾਰੋ ਜ਼ਾਰ ਰੋ ਪਿਆ। ਸਰੋਤਿਆਂ ਚ ਵਿਸ਼ਨੂੰ ਵੀ ਬੈਠਾ ਹੈ, ਸ਼ਿਵਜੀ ਵੀ ਬੈਠਾ ਹੈ, ਤੇ ਵਿਸ਼ਨੂੰ ਕਹਿੰਦੇ ਨਾ, ਅੱਜ ਤੇ ਤੁਸੀਂ ਆਖਰੀ ਗੱਲ ਕਰਨੀ ਸੀ, ਅੱਜ ਤੇ ਕਥਾ ਦੀ ਸਮਾਪਤੀ ਸੀ, ਅੱਜ ਤੇ ਗੱਲ ਮੁਕੰਮਲ ਕਰਨੀ ਸੀ, ਪਤਾ ਹੈ ਜ਼ਬਾਨ ਚੋਂ ਕੀ ਨਿਕਲਿਆ? ਨੇਤੀ ਨੇਤੀ। ਜੋ ਕੁਛ ਵੀ ਮੈਂ ਕਿਹਾ ਇਹ ਨਹੀਂ ਹੈ, ਨਹੀਂ ਹੈ, ਇਹ ਕੁਛ ਵੀ ਨਹੀਂ ਹੈ, ਇਹ ਆਖਰੀ ਬੋਲ ਨੇ ਬ੍ਰਹਮੇ ਦੇ, ਇਸ ਨਾਲ ਹੀ ਵੇਦ ਸਮਾਪਤ ਹੋਏ। ਨੇਤੀ ਨੇਤੀ, ਜੋ ਕੁਛ ਮੈਂ ਖੋਜਿਆ ਇਹ ਸਭ ਕੁਛ ਨਹੀਂ ਹੈ, ਨਹੀਂ ਹੈ, ਨਹੀਂ ਹੈ, ਔਰ ਸਭ ਕੁਛ ਮੇਰੇ ਅਕਲ ਦੇ ਭਾਂਡ ਚ ਨਹੀਂ ਆ ਸਕਦਾ। ਨੇਤੀ ਨੇਤੀ, ਧਾਰਮਿਕ ਜਗਤ ਦੇ ਚ ਇਹ ਸ਼ਬਦ ਬੜੇ ਪ੍ਰਚਲਿਤ ਹੋ ਗਏ। ਨੇਤੀ ਨਹੀਂ ਹੈ, ਇਹ ਵੀ ਨਹੀਂ, ਜੋ ਕੁਛ ਮੈਂ ਕਿਹਾ ਇਹ ਵੀ ਮੁਕੰਮਲ ਨਹੀਂ, ਇਹ ਵੀ ਮੁਕੰਮਲ ਨਹੀਂ, ਇਹ ਵੀ ਮੁਕੰਮਲ ਨਹੀਂ, ਮੇਰੇ ਬੋਲ ਅਧੂਰੇ, ਮੇਰੇ ਬੋਲ ਅਧੂਰੇ। ਤੇ ਪਤਾ ਹੈ ਸ਼ਿਵ ਜੀ ਨੇ ਕੀ ਆਖਿਆ? ਜਿਸ ਦਿਨ ਕਿਸੇ ਨੂੰ ਐਸਾ ਮਹਿਸੂਸ ਹੁੰਦਾ ਮੈਂ ਅਧੂਰਾ, ਕੁਛ ਵੀ ਕਰਾਂ, ਉਸੇ ਦਿਨ ਉਸ ਦੇ ਅੰਦਰ ਪੂਰਨਤਾ ਪ੍ਰਗਟ ਹੁੰਦੀ ਹੈ, ਉਸ ਤੋਂ ਪਹਿਲੇ ਹੁੰਦੀ ਵੀ ਨਹੀਂ। ਉਸੇ ਦਿਨ ਬੂੰਦ ਸਾਗਰ ਬਣਦੀ ਹੈ, ਉਸ ਤੋਂ ਪਹਿਲੇ ਹੁੰਦੀ ਨਹੀਂ। ਔਰ ਜਦ ਸਾਗਰ ਹੋ ਜਾਂਦੀ ਹੈ ਤੇ ਫਿਰ ਉਸ ਨੂੰ ਕਹਿਣ ਦੀ ਲੋੜ ਵੀ ਨਹੀਂ ਪੈਂਦੀ, ਮੈਂ ਸਾਗਰ ਹਾਂ, ਮੈਂ ਸਾਗਰ ਹਾਂ, ਮੈਂ ਸਾਗਰ ਹਾਂ। ਤੋ ਖੈਰ, ਮੁਖਤਸਰ ਮੈਂ ਅਰਜ਼ ਕਰਾਂ, ਦੁਨੀਆਂ ਭਰ ਦੇ ਇਸ ਤਰ੍ਹਾਂ ਦੇ ਦਾਰਸ਼ਨਿਕ, ਚਿੰਤਕ, ਵਿਚਾਰਕ, ਅਵਤਾਰੀ ਪੁਰਸ਼, ਇਹਨਾਂ ਦਾ ਕਹਿਣਾ ਹੈ 99% ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ। ਕ੍ਰਿਸ਼ਨ ਕੀ ਨੇ? ਇਹ ਗੀਤਾ ਪੜ੍ਹਨੀ ਪਏਗੀ। ਰਾਮ ਕੀ ਨੇ? ਰਾਮਾਇਣ ਤੋਂ ਪਤਾ ਚਲੇਗਾ। ਉਪਨਿਸ਼ਦਾਂ ਦੇ ਰਿਸ਼ੀ ਕੀ ਨੇ? ਇਹ ਉਪਨਿਸ਼ਦਾਂ ਨੂੰ ਪੜ੍ਹਨ ਤੋਂ ਪਤਾ ਚਲੇਗਾ। ਔਰ ਮੈਂ ਹੈਰਾਨ ਹੋਇਆ, ਕਿਸੇ ਵੀ ਉਪਨਿਸ਼ਦ ਤੇ ਲਿਖਾਰੀ ਦਾ ਨਾਮ ਨਹੀਂ ਹੈ। ਕਾਠੋ ਉਪਨਿਸ਼ਦ, ਮਾਰਕੰਡਾ ਉਪਨਿਸ਼ਦ, ਇਸ ਤਰ੍ਹਾਂ ਦੀਆਂ 8-10 ਉਪਨਿਸ਼ਦਾਂ ਦਾਸ ਨੇ ਦੇਖੀਆਂ। ਮੈਂ ਹੈਰਾਨ ਵੀ ਆਖਿਰ ਲਿਖਿਆ ਕਿਸ ਨੇ, ਇਹ ਉਪਨਿਸ਼ਦਾਂ ਕਿਸ ਦੀਆਂ ਨੇ? ਕੁਛ ਵੀ ਨਹੀਂ ਲਿਖਿਆ। 108 ਉਪਨਿਸ਼ਦਾਂ ਨੇ, ਤੋ ਕਮ ਸੇ ਕਮ 108 ਬੰਦਿਆਂ ਦੇ ਨਾਮ ਹੋਣੇ ਚਾਹੀਦੇ ਨੇ, 108 ਰਿਸ਼ੀਆਂ ਦੇ ਨਾਮ ਹੋਣੇ ਚਾਹੀਦੇ ਨੇ, ਨਹੀਂ ਨੇ। ਆਖਰੀ ਸ਼ਬਦਾਂ ਵਿਚ, ਉਪਨਿਸ਼ਦ ਦੀ ਆਖੀਰ ਦੇ ਵਿਚ ਕਹਿੰਦੇ ਨੇ, ਐਸੇ ਖੋ ਗਏ, ਐਸੇ ਮਿਟ ਗਏ, ਆਪਣਾ ਨਾਮ ਵੀ ਚੇਤੇ ਨਹੀਂ ਰਿਹਾ, ਨਹੀਂ ਖਿਆਲ ਆਇਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਮੇਰੇ ਛੁਪੇ ਰਹਿਣ ਦੀ ਚਾਹ। ਹੁਣ ਤੇ ਛੁਪ ਜਾਈਏ, ਉਹੀ ਪ੍ਰਗਟ ਹੋਵੇ, ਖਤਮ ਹੋ ਜਾਈਏ। ਭਗਤ ਭੀਖਣ ਜੀ ਕਹਿੰਦੇ ਨੇ, ਅਨਕ ਜਤਨ ਕਰ ਹਿਰਦੇ ਰੱਖਿਆ, ਰਤਨ ਨਾ ਛਪੇ ਛਪਾਇਆ। ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਮੈਂ ਤੇ ਚਲੋ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਜਿਸ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਉਹ ਤੇ ਪ੍ਰਗਟ ਹੋ ਗਿਆ। ਜਿਸ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ, ਕਿੱਥੋਂ ਪ੍ਰਗਟ ਹੋਇਆ? ਬੋਲਾਂ ਤੋਂ। ਪਰਮਾਤਮਾ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ। ਠਾਕੁਰ ਹਮਰਾ ਸਦ ਬੋਲਨਤਾ, ਠਾਕੁਰ ਸਦ ਬੋਲ ਰਿਹਾ, ਤੇ ਇਹ ਬੋਲ ਜਿਸ ਦੀ ਪਕੜ ਦੇ ਚ ਆ ਜਾਣ, ਅਸੀਂ ਉਸ ਨੂੰ ਕਹਿੰਦੇ ਹਾਂ ਬ੍ਰਹਮ ਗਿਆਨੀ ਅਵਤਾਰ। ਮੁਹੰਮਦ ਸਾਹਿਬ ਨੇ ਕਹਿ ਦਿੱਤਾ ਸੀ, ਕੁਰਾਨ ਖੁਦਾ ਦੇ ਬੋਲ ਨੇ, ਨਾਜ਼ਲ ਹੋਈਆਂ ਨੇ, ਮੇਰੇ ਬੋਲ ਨਹੀਂ ਨੇ। ਇਹਨਾਂ ਦੀ ਪਤਨੀ ਖਦੀਜਾ, ਉਸਨੇ ਹੀ ਕਹਿ ਦਿੱਤਾ, ਹਾਂ ਮੈਂ ਐਲਾਨੀਆਂ ਕਹਿ ਸਕਦੀ ਹਾਂ ਤੁਹਾਡੇ ਬੋਲ ਨਹੀਂ ਨੇ, ਕਿਉਂਕਿ ਤੁਸੀਂ ਅਨਪੜ੍ਹ ਹੋ, ਤੁਸੀਂ ਕਵੀ ਨਹੀਂ ਹੋ, ਸ਼ਾਇਰ ਨਹੀਂ ਹੋ, ਤੁਸੀਂ ਅਲਫਾਜ਼ਾਂ ਨੂੰ ਇਸ ਢੰਗ ਦੀ ਤਰਤੀਬ ਨਹੀਂ ਦੇ ਸਕਦੇ ਜਿਹੜੀ ਦਿੱਤੀ ਹੈ ਤੁਸੀਂ। ਔਰ ਪਹਿਲੀ ਦਫਾ ਜੋ ਕੁਛ ਮੈਂ ਸੁਣ ਰਹੀ ਹਾਂ, ਇਹ ਮੈਂ ਦਾਅਵੇ ਨਾਲ ਕਹਿੰਦੀ ਹਾਂ, ਇਹ ਬੋਲ ਤੁਹਾਡੇ ਨਹੀਂ ਨੇ, ਇਹ ਤੁਸੀਂ ਨਹੀਂ ਬੋਲ ਸਕਦੇ। ਔਰ ਉੱਥੇ ਹੀ ਮੁਹੰਮਦ ਸਾਹਿਬ ਕਹਿੰਦੇ ਨੇ, ਮੈਂ ਕਿੱਥੇ ਬੋਲ ਸਕਦਾ, ਖੁਦਾ ਬੋਲ ਰਿਹਾ, ਇਹ ਨਾਜ਼ਲ ਹੋ ਰਿਹਾ, ਖੁਦਾ ਦੇ ਬੋਲ ਨੇ, ਮੇਰੇ ਨਹੀਂ ਨੇ। ਕਹਿੰਦੇ ਨੇ ਇਸਲਾਮੀ ਜਗਤ ਦੇ ਚ ਮੁਸਲਮਾਨਾਂ ਦੀ ਗਿਣਤੀ ਖਦੀਜਾ ਤੋਂ ਆਉਂਦੀ ਹੈ, ਪਹਿਲੀ ਮੁਸਲਮਾਨ ਇਹ, ਇਸ ਤੋਂ ਬਾਅਦ ਇਸਲਾਮ ਫੈਲਿਆ। ਸਿੱਖ ਜਗਤ ਦੇ ਵਿਚਾਰਕ ਵੀ ਐਸਾ ਕਹਿੰਦੇ ਨੇ, ਪਹਿਲਾ ਸਿੱਖ ਬੇਬੇ ਨਾਨਕੀ, स्त्री ਦੇ ਅੰਦਰ ਭਾਵਨਾ ਬੜੀ ਪ੍ਰਬਲ ਆਉਂਦੀ ਹੈ, ਭਰੋਸਾ ਬਹੁਤ ਛੇਤੀ ਕਰਦੀ ਹੈ ਸੁਭਾਵਕ। ਪੁਰਸ਼ ਦੇ ਅੰਦਰ ਤਰਕ ਬੜਾ ਪ੍ਰਧਾਨ ਆਉਂਦਾ ਹੈ। ਇੱਕ ਦਫਾ ਪਰਮਾਤਮਾ ਵੀ ਸਾਕਸ਼ਾਤ ਕਿਤੇ ਪ੍ਰਗਟ ਹੋਵੇ ਤੇ ਕਿੰਤੂ ਪਰੰਤੂ ਉਸ ਨਾਲ ਵੀ ਕਰੇਗਾ, ਇਸਨੇ ਕਰਨਾ ਹੈ, ਇਸਦੀ ਅਕਲ ਐਸੀ ਹੈ। ਮਨੁੱਖ ਤਰਕ ਕਰਦਾ ਹੈ, ਪੁਰਸ਼ ਤਰਕ ਕਰਦਾ ਹੈ। ਭਾਵਨਾ ਦੇ ਪਿੱਛੇ ਤਰਕ ਚੱਲਦੀ ਹੈ ਇਸਤਰੀ ਦੇ, ਪੁਰਸ਼ ਤਰਕ ਦੇ ਪਿੱਛੇ ਭਾਵਨਾ ਚੱਲਦੀ। ਪਹਿਲੇ ਤਰਕ, ਪਹਿਲੇ ਖੰਡਨ ਮੰਡਨ, ਜਦ ਦੋਵੇਂ ਬਰਾਬਰ ਹੋਣ ਤਰਕ ਤੇ ਭਾਵ, ਅਕਲ ਚਾਹੀਦੀ ਉਹਨੂੰ ਸਮਝਣ ਲਈ, ਹਿਰਦਾ ਚਾਹੀਦਾ ਉਸ ਨਾਲ ਜੁੜਨ ਲਈ। ਜਿਸ ਦਿਨ ਸਮਤਲ ਆਉਂਦੇ ਨੇ ਕਹਿੰਦੇ ਨੇ, ਉਸ ਦਿਨ ਹੀ ਅਸਲੀਅਤ ਤੇ ਸੱਚਾਈ ਮਨੁੱਖ ਦੇ ਅੰਦਰੋਂ ਪ੍ਰਗਟ ਆਉਂਦੀ ਹੈ। ਉਸ ਦਿਨ ਇਸਤਰੀ ਪੁਰਸ਼ ਦਾ ਭੇਦ ਵੀ ਮਿਟ ਜਾਂਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਹ ਭੇਦ ਮਿਟ ਜਾਂਦਾ ਹੈ, ਕਿਉਂਕਿ ਭਾਵ ਤੇ ਗਿਆਨ, ਪ੍ਰੇਮ ਤੇ ਗਿਆਨ ਦੋਵੇਂ ਬਰਾਬਰ ਹੋ ਜਾਂਦੇ ਨੇ, ਸਮਤਲ। ਇਸੇ ਨੂੰ ਕਹਿੰਦੇ ਨੇ ਇਸਤਰੀ ਪੁਰਸ਼ ਇੱਕ ਹੋ ਗਏ। ਔਰ ਜਿਸ ਦਿਨ ਅੰਦਰੂਨੀ ਤੌਰ ਤੇ ਇੱਕ ਹੋ ਗਏ, ਭਾਵ ਤੇ ਗਿਆਨ ਇੱਕ ਹੋ ਗਿਆ, ਬਾਹਰ ਵੀ ਸਭ ਇੱਕ ਦਿਖਾਈ ਦਿੰਦਾ, ਦੋਨੇ ਦਿਖਾਈ ਦਿੰਦੇ। ਅਗਰ ਇਸਤਰੀ ਇਸਤਰੀ ਦਿਖਾਈ ਦੇ ਰਹੀ ਹੈ, ਪੁਰਸ਼ ਪੁਰਸ਼ ਦਿਖਾਈ ਦੇ ਰਿਹਾ, ਤਾਂ ਗੁਰਬਾਣੀ ਵੀ ਕਹਿੰਦੀ ਹੈ, ਧਾਰਮਿਕ ਇਤਿਹਾਸ ਵੀ ਕਹਿੰਦਾ, ਨਾ ਇੱਕ ਨਾਲ ਜੁੜਿਆ, ਨਾ ਇੱਕ ਨੂੰ ਸਮਝਿਆ, ਨਾ ਇੱਕ ਨੂੰ ਇਸਨੇ ਜਾਣਿਆ। ਤੇ ਮੈਂ ਇਤਨੀ ਵੀ ਅਰਜ਼ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੂਲ ਮੰਤਰ ਇੱਕ ਤੋਂ ਆਰੰਭ ਹੁੰਦਾ ਹੈ, ਤੇ ਜਿਸ ਨੂੰ ਇੱਕ ਦਿਖਾਈ ਦਿੰਦਾ ਹੈ ਤਾਂ ਫਿਰ ਇੱਕ ਹੀ ਦਿਖਾਈ ਦੇਣਾ ਚਾਹੀਦਾ ਹੈ। ਮੀਰਾ ਨੱਚਦੀ ਹੋਈ ਦੁਆਰਕਾਧੀਸ਼ ਦੇ ਮੰਦਰ ਦੇ ਚਲੀ ਗਈ। ਇਸ ਮੰਦਰ ਦੇ ਚ ਇਸਤਰੀ ਦੇ ਪ੍ਰਵੇਸ਼ ਦੀ ਮਮਾਨੀਅਤ ਸੀ, ਬਈ ਇਸਤਰੀ ਨਹੀਂ ਜਾ ਸਕਦੀ, ਬੰਦਿਸ਼ ਸੀ। ਉਂਝ ਤੇ ਯਹੂਦੀਆਂ ਦੇ ਮੰਦਰ ਦੇ ਚ ਇਸਤਰੀਆਂ ਨਹੀਂ ਜਾ ਸਕਦੀਆਂ, ਇਸਲਾਮ ਦੇ ਚ ਵੀ ਪੁਰਸ਼ਾਂ ਦੀ ਕਤਾਰ ਦੇ ਚ ਨਮਾਜ਼ ਇਸਤਰੀਆਂ ਨਹੀਂ ਪੜ ਸਕਦੀਆਂ। ਜੈਨ ਧਰਮ ਵੀ ਕਹਿੰਦਾ ਹੈ, ਇਸਤਰੀ ਚੋਲੇ ਚ ਮੁਕਤੀ ਵੀ ਨਹੀਂ ਹੈ। ਅਗਰ ਇਸਤਰੀ ਸਾਧਨਾ ਕਰੇ, ਜਪ ਤਪ ਕਰੇ, ਇਹਨੂੰ ਅਗਲਾ ਜਨਮ ਪੁਰਸ਼ ਦਾ ਮਿਲੇਗਾ, ਫਿਰ ਜਪ ਤਪ ਕਰੇ, ਸਾਧਨਾ ਕਰੇ, ਫਿਰ ਮੁਕਤੀ ਮਿਲੇਗੀ। ਉਂਝ ਨਹੀਂ, ਇਸ ਚੋਲੇ ਚ ਨਹੀਂ, ਇਸ ਕਾਇਆ ਦੇ ਚ ਨਹੀਂ। ਇਸ ਨੂੰ ਹਿੰਦੁਸਤਾਨ ਦੇ ਬਾਕੀ ਅਵਤਾਰੀ ਪੁਰਸ਼ਾਂ ਨੇ ਨਹੀਂ ਮੰਨਿਆ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਨਹੀਂ ਮੰਨਿਆ। ਪਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਇੱਕ ਮੰਦਰ ਦੇ ਚ ਪ੍ਰਵੇਸ਼ ਬੰਦ ਸੀ ਇਸਤਰੀ ਲਈ, ਪਰ ਜਿਸ ਢੰਗ ਨਾਲ ਇਹ ਗੀਤ ਗਾਉਂਦੀ ਹੋਈ ਪ੍ਰਵੇਸ਼ ਕਰ ਰਹੀ ਸੀ, ਲੋਕਾਂ ਦੀ ਹਿੰਮਤ ਨਾ ਪਈ ਉਹਨੂੰ ਰੋਕਣ ਦੀ। ਇੱਕ ਪ੍ਰਭਾਵ ਹੁੰਦਾ ਹੈ ਭਜਨ ਦਾ, ਸੱਚਾਈ ਦਾ, ਬੈਰਾਗ ਦਾ, ਪ੍ਰੇਮ ਦਾ ਇੱਕ ਆਪਣਾ ਪ੍ਰਭਾਵ ਹੁੰਦਾ ਹੈ। ਔਰ ਕਈ ਦਫਾ ਇਹ ਹੜ੍ਹ ਦੀ ਤਰ੍ਹਾਂ ਹੋਵੇ ਤਾਂ ਦੇਖਣ ਵਾਲੇ ਵੀ ਉਸ ਹੜ੍ਹ ਦੇ ਚ ਬਹਿ ਜਾਂਦੇ ਨੇ, ਕਿਸੇ ਨੂੰ ਰੋਕਣ ਦੀ ਹਿੰਮਤ ਨਹੀਂ ਪਈ ਵੀ ਰੋਕੀਏ। ਗੀਤ ਗਾਉਂਦੀ ਅੰਦਰ ਚਲੀ ਗਈ, ਪੁਜਾਰੀ ਦੇ ਹੱਥ ਦੇ ਥਾਲ ਸੀ ਆਰਤੀ ਉਤਾਰਨ ਲਈ, ਗਿਰ ਗਿਆ। ਇਸਤਰੀ ਆ ਗਈ, ਇੱਕ ਇਸਤਰੀ ਆ ਗਈ, ਅਛੂਤ ਆ ਗਈ, ਸ਼ੂਦਰ ਆ ਗਈ, ਮੰਦਰ ਭ੍ਰਸ਼ਟ ਕਰ ਦਿੱਤਾ। ਮੀਰਾ ਨੇ ਦੋ ਬੋਲੀ ਸਿਰਫ ਕਹਿਣੇ, ਪੁਜਾਰੀ ਅਜੇ ਇਸਤਰੀ ਇਸਤਰੀ ਦਿਖਾਈ ਦਿੰਦੀ ਹੈ, ਪੁਰਸ਼ ਪੁਰਸ਼ ਦਿਖਾਈ ਦਿੰਦਾ, ਇੱਕ ਕਦੋਂ ਦਿਖਾਈ ਦੇਗਾ? ਇਹ ਮੀਰਾ ਦੇ ਬੋਲ, ਅਜੇ ਭੇਦਭਾਵ ਹੈ, ਕਦੋਂ ਤੱਕ ਇਹ ਆਰਤੀ ਉਤਾਰਦਾ ਰਹੇਗਾ, ਕਦੋਂ ਤੱਕ ਇਸ ਕਰਮ ਕਾਂਡ ਵਿੱਚ ਫਸਿਆ ਰਹੇਗਾ? ਇੱਕ ਨਹੀਂ, ਅਜੇ ਵੀ ਇੱਕ ਦਾ ਬੋਧ ਨਹੀਂ, ਅਜੇ ਵੀ ਇੱਕ ਦੀ ਖਬਰ ਨਹੀਂ। ਤੋ ਖੈਰ, ਇਸ ਨੂੰ ਵਿਸਥਾਰ ਸਹਿਤ ਬਿਆਨ ਕਰਨ ਤੋਂ ਪਹਿਲੇ ਮੈਂ ਇਤਨੀ ਅਰਜ਼ ਕਰਦੇ ਹਾਂ ਕਿ ਪਰਮਾਤਮਾ ਵੀ 100% ਆਪਣੇ ਬੋਲਾਂ ਰਾਹੀਂ ਪ੍ਰਗਟ ਹੈ। ਕਿਹੜੇ ਬੋਲ? ਜੋ ਅਵਤਾਰਾਂ ਦੀ ਪਕੜ ਦੇ ਚ ਆਏ, ਭਰੋਸਾ ਉੱਥੇ ਕਰਨਾ ਪਏਗਾ। ਮੁਹੰਮਦ ਕਹਿੰਦੇ ਨੇ, ਬੋਲ ਮੇਰੇ ਨਹੀਂ ਨੇ, ਖੁਦਾ ਦੇ ਨੇ, ਨਾਜ਼ਲ ਹੋਏ ਨੇ। ਗੁਰੂ ਨਾਨਕ ਕਹਿੰਦੇ ਨੇ, ਬੋਲ ਮੇਰੇ ਨਹੀਂ ਨੇ, ਮੈਨੂੰ ਬੋਲਣਾ ਆਉਂਦਾ ਹੀ ਨਹੀਂ। ਹੋ ਆਪੋ ਬੋਲ ਨਾ ਜਾਣਦਾ, ਹੋ ਕਿਹਾ ਸਭ ਹੁਕਮ ਆਓ ਜੀਓ। इते खसम दे बोलने, जैसे में आवे खसम की वाणी तैसड़ा करी ज्ञान वे ला लो। ये बोल जिन्हां दी पकड़ दे चा जांदे ने, जो सुन लैंदे ने, बस उसनों अवतार कहंदे आ। एक 5 साल का बच्चा है और उसके सामने किधरे 2 नौजवान 25-30 साल दे गुफ्तगू कर रहे ने, गलबात कर रहे ने। देखण नूं तां असीं कहांगे बच्चा भी सुन रहा है, पर मैं अर्ज करा नहीं सुन रहा, क्योंकि जिस पद्धर दी गुफ्तगू कर रहे ने इस बच्चे नूं की पता, ये नहीं सुन रहा, कतई नहीं सुन रहा, इसनूं की पता की आख रहे ने। कहिंदे ने एक बच्चे नूं कुछ भी नहीं पता जवानी की है, एक जवान नूं कुछ भी नहीं पता बुढ़ेपा की है, और एक बुढ़े नूं कुछ भी नहीं पता मौत की है। मर के ही पता चलता है मौत की है, इस तो पहले सिर्फ गल्लां ही गल्लां ने। बुढ़े होके ही पता चलता है कि वास्तविक वृद्ध अवस्था की है, जवान होके ही पता चलता है जवानी की है, इस तो पहले नहीं। ब्रह्म ज्ञानी बन के ही, भगत बन के ही पता चलता है भगवान की है, परमात्मा की है, ईश्वर की है, इस तो पहले नहीं पता चलता। कुछ भी बोध नहीं होता, कुछ भी पता नहीं चलता। तो एक बच्चा वाकई एक बुजुर्ग नु सुन रहा होवे, एक जवान नु सुन रहा होवे, बस देखण मात्र सुन रहा है, नहीं सुन रहा, कतई नहीं सुन रहा। जो परमात्मा नु सुन लवे, वो अवतार है, सीधा सुन लवे, ते जो अवतार दे राही परमात्मा दे बोल सुनन दे समर्थ हो जाए, भगत है, ब्रह्मज्ञानी है, संत है। मैं लवस फिर दोहरावा, जो सीधा परमात्मा नु सुन सकदा है, ठाकुर हमरा सद बोलनता, हर वक्त बोलदा पे, हर थां ते बोलदा पे, असीं सुन रहे हैं, उसनों सुन रहे हैं, वो हर वक्त बोल रहे हैं। जो सीधा सुन लेंदा है, बस उसे नूं अवतार कहंदे हैं। और जो अवतारां दे राही ही परमात्मा दे बोल सुनन दे सफल हो जाए, बस उसे नूं गुरसिख कहंदे ने, ब्रह्मज्ञानी कहंदे ने, भगत कहंदे ने, साधु कहंदे ने, संत कहंदे ने। ते किसने गुरु दे राही जाने है ते समझे है ते जुड़े है। गुरु नूं सुनना किधरे सौखी खेड़ ना समझ लैणी, कदी कदाई कोई एक कद सुन ले बाणी। सुनदे असी गुस्ताखी माफ, दो जवानां दी वाशना भरी गल जो गुफ्तगू दे चल रही है, एक 5 साल दा बच्चा सुन रहा है, की सुन रहा है, खाक सुन रहा है, कुछ भी नहीं सुन रहा। 4 बुढ़े बैठे ने, वृद्ध अवस्था दियां मजबूरियां दा बखान कर रहे ने, जिक्र कर रहे ने, कि 4 जवान की समझन की आख रहे ने, कितों दी गल कर रहे ने, नहीं सुन रहे। अगर कोई बच्चा जवान नु सुनन दे सफल हो जाए, ये बच्चा बच्चा नहीं रहा, ये महान है अकल दे तलते, ये अकल दे तलते ते जवान हो गया, भावें शरीर दे तलते नहीं होया। अगर एक जवान बुढ़े नु सुनन दे सफल हो जाए, तो ठीक है, शरीर भावें इसका बुजुर्ग नहीं होया, यदि अकल ते बुजुर्ग हो गई है, महान हो गई है। और एक बुढ़ा मौत दी आवाज सुन लवे, लोग ते मरदे दम तक भी मौत दी आवाज नहीं सुनदे, मौत बूहे ते खड़ी है, खटखटा रही है, बोल रही है, तां भी नहीं जो है सुनदे उसनु। बल्कि एक आलम दा कहना है संगे मजार पर भी तेरा नाम है रवा, मरकर भी उम्मीद जिंदगानी न गई। कहंदा हद हो गई, तेरी कबर दे उते भी जिंदगी दे बोल, जीवन दे बोल, जन्म दे बोल, मर के भी तेनों मौत नहीं दिखाई दिती। तू कबर ते अपनी वल्दियत लिखी, अपनी जात पात लिखी, अपना नाम धाम लिखे है, तेरे गुण लिखे हुए ने कबरां दे ते, मुसलमान लिखांदे ने, ईसाइयां दी कबरां ते भी मैं देखे ने, लंदन दे गुरुद्वारा साउथ हाल दे सामने कब्रिस्तान है बहुत वड्डा। सवेरे शाम थोड़ी जी मैनू टहलण की आदत है, उत्थे होर कोई जगह है नहीं, मैं कब्रिस्तान ही चला जाना। अंदर सड़क बड़ी हुई सोहनी जी, दो तीन चक्कर लाए मील दो मील हो जाता है, कबर ही कबर। हर कबर उत्ते कुछ ना कुछ उपमा लिखी हुई है उसकी, जिहड़ा कबर विच पिया है उसकी वल्दियत, उसका जन्म, फिर उसकी महिमा, पता नहीं उसके गुण कोई सन के नहीं है, उसके गुण भी लिखे हुए हैं। मैं देखना एक पिंड देच एक बंदे नू सारे ही भंडते ने, पर जिस दिन मर जाए फिर सारे ही हुक्मा कर देना, हैरानगी हो जाती है। मुरदे च खूबियां दिखाई देने लग पैंदियां ने, जीवदे जागदे च नहीं। ए आलम कहिंदा है संगे मजार पर भी तेरा नाम है रवां, मर कर भी उम्मीद जिंदगानी न गई। मर के भी तू नहीं मरिया, तेरी वल्दियत लिखी है, तेरी जात पात लिखी है, तेरी गोत लिखी है, तेरे गुण लिखे, तेरी सिफतों सलाह लिखी हुई है, तेरा जन्म का ठिकाना लिखे हुआ है। हैरानगी की गल, मर के भी तू नहीं मरिया। पर जे किसी बच्चे नो मौत दिखाई दे जाए तो यह बच्चा ब्रह्म ज्ञानी है, यह बच्चा संत है। बच्चे नु ते जवानी भी नहीं दिखाई दे सकती, ते जवान दे बोल भी नहीं सुन सकता, मौत दे बोल सुन ले, इसने मौत नु सुन ले, बड़ी वड्डी गल है। कदी कदाई कोई ध्रुव कोई प्रहलाद, कदी कदाई कोई बाबा बुढ़ा, कदी कदाई कोई धन गुरु गोविंद सिंह जी महाराज दे मासूम सहजा साहबजादे, ते कदी कदाई वकत दा एक अवतारी पुरुष धन गुरु हरकृष्ण जी महाराज। कमाल दी गल, उम्र ते कुछ भी नहीं, साढ़े पांच साल दी उम्र। ये अगे दी गल सुनदे ने, अगली किस खबर ना पाई। महाराज कहिंदे अगे दी किस नूं समझ, किस नूं भी नहीं। घर दे च कोई मर भी गया ते मौत दी किस नूं समझ है। अगली किस खबर ना पाई, कुछ भी नहीं समझ। मौत दा प्रत्यक्ष सबूत भी सामने मौजूद होवे तां भी मनुख कबूल नहीं करदा, ए मरे है मैं थोड़ी मरना है। पर कबीर कहिंदे ने पड़ोसी के जो हुआ तू अपने भी जान। जो पड़ोसी दे घर होया है तेरे घर भी होण वाला और तेरे नाल होण वाला है। पड़ोसी के जो हुआ तू अपने भी जान, पर मौत अगे है। हुण अगे दिखाई देवे, वैसे ते कुदरत ने अखां ते अगे बनाईयां, पिछे नहीं लाईयां, अगे देख। और अकल भी इस वास्ते दित्ती अगे दी सोच, लंघ गया पिछला हथ दे च ही नहीं, अगे दी सोच। पर अगली किछ खबर ना पाई, रोवन हार भी उठ सिदाई। तो मैं फिर अर्ज करा, एक बच्चा जवान नूं नहीं सुन सकता। और गुरु अंगद देव जी ने इस संबंध में दो श्लोक लिखे ने बड़े कीमती। नाल इयाने दोस्ती वड्डा रोस्यो न्यो, पानी अंदर लीक ज्यो तिसदा थाउ न थेउ। नाल इयाने अपने तो छोटे अपने तो वड्डे नाल दोस्ती नहीं हो सकती। हां ममता का संबंध हो सकता है, प्यार का संबंध हो सकता है, मोह का संबंध हो सकता है, दादे ते पोतरे का, प्यो ते पुत्र का, दादी ते पोतरी दा, दोस्ती नहीं हो सकती। दोस्ती लई समतल चाहिदा है, विचार वटांदरा चाहिदा है, विचार वटांदरा। राधा स्वामी एक तर्क पेश करदे ने जिस नाल असी विचार वटांदरा ना कर सकीए, उसनूं गुरु किस तरह मन लईए। तो देही चाहिदी है, उहनां दी इक तर्क, इस तर्क नूं पेश करदे ने। पंजाब दे बहुत सारिया उन्होंने हथिया लिया, थां थां ते मैनू जवाब देना पिया। जिस दे नाल विचार वटांदरा कीता जाए उते बराबरी दा है, वो कोई वड्डा थोड़ी है, उते कुछ भी नहीं। उन्हूं गुरु मनन की की लोड़ है, उन्हूं मथा टेकन की की लोड़ है। जिस दे विचार सुन के असी महान हो सकीए, विचार वटांदरा ते कि उहदे विचार मैं सुने, मेरे विचार उसने सुने, मेरे विचारां तो वह प्रभावित होवे, उहदे विचारां तो मैं प्रभावित होवां, मेरे विचारां नूं वह कबूल करे, उहदे विचारां नूं मैं कबूल करां। विचार वटांदरा गुरु नाल विचार वटांदरा नहीं, गुरु दे विचारां नूं सुनना। वटांदरा नहीं करना, तू अपना कुछ भी नहीं सुनाना, तू सुनना है, तू सुनना है। अगर जे तू किधरे एक गल गुरु दी सुन लवे, बिना बोलिया ही तेरिया सारिया सुन लेगा, उहदे च इतनी समर्था है, उसदे च इतनी मानत है। तू किधरे सुन ते लवे, मत विच रतन जवाहर माणक, जे एक गुरु की सिख सुनी। गुरु की मूल गल एक ही आउंदी है, जो एक नाल जोड़ दी है, एक दा प्रदर्शित कर दी है, एक दी सूझ दें दी, एक दी समझ दें दी है, और एक प्रगट हो सकता है अगर एक गुरु की एक गल सुन ली जाए। हजारां गल्लां रोज सुनदे हां गुरु दी, उस दिन की उड़ीक दे च किधरे एक गल सुन ली है। बच्चा उस दिन जवान की गल सुन लैंदा है जिस दिन जवान हो जाता है, सुन ली उसने गल। मैं लवज फिर दोहरा दा, नाल ही आने दोस्ती वड्डा रे सोने हो। कबीर ने तो इत्थे तक कह दिता, परमात्मा नाल जुड़न वास्ते परमात्मा वर्गा ही होना पड़ेगा। हर जन ऐसा चाहिए जैसा हरि ही होए। जिस दिन मनुख हरि वर्गा बनता है, कहिंदे हरि उसे दिन ही प्रगट होंदा, उस तो पहले नहीं। अगर किसी की जिंदगी च हरि प्रगट होया तो उसने हरि नूं सुन सुन के अपने आप नूं हरि वर्गा बना लिया, हरि प्रगट हो गया। मूल गल ते जिहड़ी है वह इतनी है। तो खैर मैं अर्ज करा, जो सीधे बोलां नूं सुन लैंदे ने अवतार, ते जो अवतारां दे बोलां नूं सुन के समझदे ने भगत ने, ब्रह्म ज्ञानी ने, संत ने, गुरमुख ने, गुरसिख ने, उही मुसलमान है जिन्हें मुहम्मद साहब दे राही खुदा दी गल सुन ली। उही हिंदू है जिन्हें कृष्ण दी गीता दे राही प्रभु नूं सुन लिया। पता नहीं गीता नूं सुनन वाले, गीता दा पाठ करन वाले किन्ने किन्ने बेशुमार, पर भगत ते कोई एक कद आउंदा है। देखण नूं ते गुरबाणी सुनन वाले कितने ने, बहुत अणगिणत, पर वाकई कोई गुरसिख हो गया होवे, गुरमुख हो गया होवे, ब्रह्म ज्ञानी हो गया होवे, भगत हो गया होवे, कोई एक कद। और जिहड़ी गिणती सतगुरु पेश करदे ने, इहदे नाल ते निराशा भरी आउंदी है। कोटन में नानक को नारायण जय जीत, जन नानक कोटन में किन्हो गुरमुख होए पछाना। कोई करोड़ां च एक अद गुरमुख पहचान कर बन कर सकदा है, कर लैंदा है, सफल हो जांदा है। हुण करोड़ां दे च एक दो, इह ते कोई बहुत वड्डी गिणती नहीं है, इह ते कोई ज्यादा तादाद जो है नहीं है। तो खैर मैं गल जो है लमकावा ना, हर मनुख जितना अपने बोलां राही प्रगट आउंदा है होर किसे राही नहीं। इस दे बोलां तो पता चल सकदा तमो गुणी है, रजो गुणी है, सतो गुणी है, जल्दबाज है, सबर शांति वाला है, क्रोधी है। इस दे बोल दसदे ने, बोलत ही पहचानी है, साध असाध को थाट, अंतर की करनी सबे निकसे मुख की बाट। जे मनुख दी पूरी पहचान उसदे बोलां राही है, मैं फिर अर्ज करा रंग रूप दे राही सब पहचान अधूरी है, कुछ भी नहीं पता चलेगा। और जो पैमाना रंग रूप दा रख लेंदे ने वो धोखा खा जांदे ने। उन्होंने अष्टावकर नूं पत्थर मारे, उन्होंने व्यास दी उस जमाने तोहीन की थी, क्रूप बंदा सी, सब तो क्रूप। आप सुन के हैरान होवोगे, बिदर व्यास दा लड़का है पर ए नौकराणी दे राही पैदा होया है, दासी राही। दासी सुत जन बिदर सुदामा, उगर सैन को राज दिए। पत्नी छोड़ गई सी व्यास नूं, कसूर क्रूप है बहुत, इसनूं देखना औखा है, इन्ना क्रूप, इतना भद्दा मनुख, इतनी इसदी शकल। पत्नी छोड़ के चली गई सी। ये दासी दी कुख तो पैदा होया है बिदर। इस वास्ते बिदर नूं शूदर कहिंदे सन, दासी दा लड़का है, गोली दा लड़का है, नौकराणी दा लड़का है, दासी सुत। गुरु ग्रंथ साहिब जी महाराज दे च ये प्रमाण मिलता है। दासी सुत जन बिदर सुदामा, उगन सैन को ਰਾਜ ਦੀਏ, ਪਰ ਇਸ ਬਿਦਰ ਨੂੰ ਕ੍ਰਿਸ਼ਨ ਨੇ ਗੱਲ ਨਾਲ ਲਾਇਆ। ਇੱਕ ਰਿਸ਼ੀ ਦੇ ਘਰ ਰਿਸ਼ੀ ਆਇਆ। ਅਕਸਰ ਐਸਾ ਹੁੰਦਾ ਹੈ, ਕ੍ਰਿਸ਼ਨ ਨੇ ਗਲਵਕੜੀ ਚ ਲਿਆ। ਜਦ ਹਸਤਨਾਪੁਰ ਪਹੁੰਚੇ ਤਾਂ ਨਾਲ ਦੇ ਅਹਿਲਕਾਰ ਸ੍ਰੀ ਕ੍ਰਿਸ਼ਨ ਨੂੰ ਕਹਿੰਦੇ ਨੇ, ਭਗਵਾਨ ਉਤਾਰਾ ਕਿੱਥੇ ਕਰਨਾ ਹੈ? ਅਸੀਂ ਦੁਰਯੋਧਨ ਨੂੰ ਇਤਲਾਹ ਕਰ ਦਿੱਤੀ, ਇੱਕ ਰਾਜੇ ਦਾ ਰਾਜੇ ਦੇ ਘਰ ਠਹਿਰਨਾ ਠੀਕ ਆਉਂਦਾ ਹੈ। ਇੱਕ ਰਾਜਾ ਰਾਜੇ ਦੇ ਘਰ ਹੀ ਠਹਿਰੇ, ਔਰ ਇੱਕ ਰਾਜੇ ਲਈ ਇੱਕ ਰਾਜਾ ਹੀ ਇੰਤਜ਼ਾਮ ਕਰ ਸਕਦਾ, ਦੂਸਰਾ ਨਹੀਂ। ਤੁਹਾਡੇ ਨਾਲ ਲਾਓ ਲਸ਼ਕਰ ਹੈ, ਤੁਸੀਂ ਆਓ। ਤੂੰ ਦੁਰਯੋਧਨ ਨੂੰ ਇਤਲਾਹ ਕਰ ਦਿੱਤੀ ਗਈ ਹੈ, ਆਪ ਦੇ ਰਹਿਣ ਬਹਿਣ ਦਾ ਉਹਨਾਂ ਨੇ ਪੂਰਾ ਇੰਤਜ਼ਾਮ ਕੀਤਾ ਹੈ। ਕ੍ਰਿਸ਼ਨ ਕਹਿਣ ਲੱਗੇ, ਆਪਾਂ ਬਿਦਰ ਦੇ ਘਰ ਜਾਵਾਂਗੇ, ਇਤਨਾ ਇੰਤਜ਼ਾਮ ਨਹੀਂ ਹੈ ਉੱਥੇ, ਤੁਹਾਡੇ ਨਾਲ ਇਤਨਾ ਲਾਓ ਲਸ਼ਕਰ, ਲਾਓ ਲਸ਼ਕਰ ਦਾ ਇੰਤਜ਼ਾਮ ਅਸੀਂ ਖੁਦ ਕਰਾਂਗੇ, ਅਸੀਂ ਠਹਿਰਾਂਗੇ ਬਿਦਰ ਦੇ ਘਰ। ਹੈਰਾਨਗੀ ਔਰ ਸਵਾਗਤ ਲਈ ਦੁਰਯੋਧਨ ਖੜਾ ਰਿਹਾ, ਉਡੀਕਦਾ ਰਿਹਾ ਬੂਹੇ ਤੇ, ਮਹਿਲਾਂ ਦੇ ਬੂਹੇ ਤੇ, ਨਹੀਂ ਪਹੁੰਚੇ। ਤੇ ਕੰਨਾਂ ਦੇ ਜਦ ਖਬਰ ਪਹੁੰਚੀ ਤੇ ਬਿਦਰ ਦੇ ਘਰ ਚਲੇ ਗਏ, ਤੇ ਫੈਸਲਾ ਕੀਤਾ ਰਾਤ ਵੀ ਉੱਥੇ ਹੀ ਕੱਟਣੀ ਹੈ। ਤੂੰ ਖਿਮਾ ਕਰਨੀ, ਸਵੇਰੇ ਇਹ ਬੜਾ ਰੁੱਖਾ ਬੋਲਿਆ ਦੁਰਯੋਧਨ ਕ੍ਰਿਸ਼ਨ ਨੂੰ। ਭਾਈ ਗੁਰਦਾਸ ਨੇ ਲਿਖਿਆ, ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਯੋਧਨ ਹੋਏ ਰੁੱਖਾ। ਬਹੁਤ ਰੁੱਖਾ ਬੋਲਦਾ ਹੈ, ਰਾਜਾ ਹੋ ਕੇ ਵੀ ਗਵਾਲੇ ਦਾ ਗਵਾਲਾ ਰਿਹਾ, ਤੂੰ ਗੁੱਜਰ ਦਾ ਗੁੱਜਰ ਰਿਹਾ, ਸਾਡੇ ਨੌਕਰ ਦੇ ਘਰ ਠਹਿਰਿਆ, ਨੌਕਰ ਹੈ ਬਿਦਰ ਸਾਡਾ, ਸਾਡੇ ਰਾਜ ਸਭਾ ਦੇ ਦੀਵਾਨ ਹੈ, ਸਲਾਹ ਮਸ਼ਵਰਾ ਦੇਣ ਵਾਲਾ, ਸਲਾਹਕਾਰ ਰੱਖਿਆ ਸੀ, ਮੁਲਾਜ਼ਮ ਹੈ ਸਾਡਾ, ਮੁਲਾਜ਼ਮ ਦੇ ਘਰ ਰਹੇ ਰਾਜੇ ਹੋ ਕੇ। ਤੇ ਕ੍ਰਿਸ਼ਨ ਦਾ ਜੋ ਜਵਾਬ ਹੈ ਉਹ ਭਗਤ ਕਬੀਰ ਨੇ ਆਪਣੀ ਬਾਣੀ ਚ ਕਲਮਬੰਦ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੈ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਵ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਭਾਵੇ, ਹੈ ਰਾਜਨ ਤੇਰੇ ਘਰ ਕੌਣ ਆਵੇ, ਕੌਣ ਠਹਿਰੇ ਤੇਰੇ ਘਰ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਵ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਭਾਵੇ। ਉਹ ਗਰੀਬ ਮੈਨੂੰ ਬਹੁਤ ਚੰਗਾ ਲੱਗਦਾ ਹੈ, ਪਰਮਾਤਮਾ ਦੀ ਭਾਵਨਾ ਹੈ ਉਸਦੇ ਅੰਦਰ। ਦੁਰਯੋਧਨ ਕਹਿੰਦਾ, ਇੱਥੇ ਅਸੀਂ ਇਤਨੇ ਪਕਵਾਨ ਬਣਾਏ ਤੁਹਾਡੇ ਖਾਣ ਲਈ, ਤੇ ਤੁਹਾਡੇ ਮਨੋਰੰਜਨ ਲਈ ਨਰਤਕੀਆਂ ਬੁਲਾਈਆਂ, ਰਾਗ ਰੰਗ ਦੀ ਮਹਿਫਲ ਸਜ ਸਕੇ ਚੋਟੀ ਦੇ ਸੰਗੀਤਕਾਰ ਬੁਲਾਏ, ਉਸ ਗੋਲੇ ਦੇ ਘਰ ਖਾਣ ਨੂੰ ਕੀ ਮਿਲਿਆ ਹੋਵੇਗਾ। ਤੋ ਕ੍ਰਿਸ਼ਨ ਨੇ ਜੋ ਕੁਛ ਕਿਹਾ ਕਬੀਰ ਕਲਮ ਬੰਦ ਕਰਦੇ ਨੇ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੇ, ਤੇਰੇ ਘਰ ਰਾਗ ਰੰਗ ਦੇ ਚ ਰਾਤ ਬਤੀਤ ਆਉਣੀ ਸੀ, ਉੱਥੇ ਅਸੀਂ ਸਾਰੀ ਰਾਤ ਹਰੀ ਦਾ ਕੀਰਤਨ ਕਰਦੇ ਰਹੇ ਮਿਲ ਕੇ, ਗੁਣ ਗਾਵਤ ਰਹਿਣ ਬਿਹਾਨੇ, ਤੇਰੇ ਘਰ ਦੀ ਫਿਜ਼ਾ ਐਸੀ ਨਹੀਂ ਸੀ ਕਿ ਮੈਂ ਸਾਰੀ ਰਾਤ ਗੀਤ ਗਾ ਸਕਾਂ ਪ੍ਰਭੂ ਦੇ, ਤੇਰੇ ਘਰ ਦਾ ਮਾਹੌਲ ਐਸਾ ਨਹੀਂ ਸੀ ਕਿ ਮੈਂ ਸਾਰੀ ਰਾਤ ਬੰਦਗੀ ਕਰ ਸਕਾਂ, ਗੁਣ ਗਾਵਤ ਰਹਿਣ ਬਿਹਾਨੇ, ਸ਼ਾਇਦ ਤੇਰੇ 36 ਪ੍ਰਕਾਰ ਦੇ ਪਕਵਾਨਾਂ ਵਿੱਚ ਵੀ ਉਹ ਸਵਾਦ ਨਾ ਆਉਂਦਾ ਜੋ ਅਲੂਣੇ ਸਾਗ ਵਿੱਚ ਮੈਨੂੰ ਮਿਲਿਆ, ਜੋ ਬਿਦਰ ਨੇ ਬਣਾਇਆ ਸੀ, ਬਿਦਰ ਦੀ ਘਰਵਾਲੀ ਨੇ ਬਣਾਇਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕੁਰ ਆਨੰਦ ਵਿਨੋਦੀ, ਜਾਤ ਨਾ ਕਾਹੂ ਕਿ ਮਾਨੀ। ਹਾਲਾਂਕਿ ਅਛੂਤ ਸੀ, ਸ਼ੂਦਰ ਸੀ, ਦਾਸੀ ਦਾ ਲੜਕਾ ਹੋਣ ਦੇ ਨਾਤੇ, ਲੇਕਿਨ ਹਿਰਦੇ ਦੇ ਤਲ ਤੇ, ਗਿਆਨ ਦੇ ਤਲ ਤੇ ਉੱਚੀ ਐਸੀ ਹਸਤੀ ਕ੍ਰਿਸ਼ਨ ਦਾ ਤਾਲਮੇਲ ਬੈਠਿਆ, ਦੁਰਯੋਧਨ ਨਹੀਂ ਸੁਣ ਸਕਿਆ, ਕ੍ਰਿਸ਼ਨ ਨੂੰ ਸੁਣ ਸਕਿਆ। 17 ਦਿਨ ਸਮਝਾਉਂਦੇ ਰਹੇ ਕ੍ਰਿਸ਼ਨ, ਰੱਬੀ ਬੋਲ ਰੱਖਦੇ ਰਹੇ ਉਹਦੇ ਸਾਹਮਣੇ, ਪਰਮਾਤਮਾ ਦੇ ਬੋਲ ਰੱਖਦੇ ਰਹੇ, ਔਰ ਕ੍ਰਿਸ਼ਨ ਬਾਰ ਬਾਰ ਦਾਵਾ ਕਹਿੰਦੇ ਸਨ, ਰੱਬੀ ਸਿਧਾਂਤ ਇਹੀ ਹੈ, ਈਸ਼ਵਰੀ ਸਿਧਾਂਤ ਇਹੀ ਹੈ ਜੋ ਮੈਂ ਕਹਿ ਰਿਹਾ। ਤੇ ਪਤਾ ਦੁਰਯੋਧਨ ਕੀ ਕਹਿੰਦਾ ਸੀ, ਮੇਰੇ ਵਿਚਾਰ ਇਹ ਨੇ ਜੋ ਮੈਂ ਕਹਿ ਰਿਹਾ। मैं पांच सुइयां जितनी भी जगह नहीं देनी, तुसी पांच पिंड दी गल करदे हो। ते कृष्ण कहिंदे ने जो मैं कह रहे हैं ये ईश्वरी सिद्धांत है, ईश्वरी सच्चाई है, कबूल कर ले। ते दुर्योधन कह रहा है जो मैं कह रहे हैं ये मेरे नापे तोले विचार ने, तुसी मन लो, तुसी कबूल करो। अगर दुर्योधन दे विचार कृष्ण कबूल कर लेन तो मैं दो शब्द कह दें, कृष्ण भी दुर्योधन वर्गे ने, फिर कुछ भी नहीं है। गुरु साढ़े विचार सुन लवे तो फिर पूजन की की लोड़ है? गुरु नु सुनना है, सुनाना नहीं है। अगर गुरु नु कोई एक दफा सुन लवे, बिना बोलिया गुरु सारे सुन लेंदे, बिन बोलिया सब किसे जानदा, ते हकीकत है। और कई दफा बहुता बोलना भी झक मार नहीं आता, बहुता बोलन झखण होए, बिन बोले जाने सब सोए। तो खैर मुख्तसर मैं अर्ज करा, परमात्मा सदा बोल रहे है, ठाकर हमरा सद बोलन दा, सदा बोल रहे है। वो जो सदा बोल रहे है, जद कदी ये बोल किसी की पकड़ विच आ जाते ने तो वह जगत नु सुनांदा है, बस ओही पुरुष अवतार ने, गुरु ने, पैगंबर ने, सीधे सुन लिया परमात्मा, सीधा ही सुन लिया। तो जो गुरु पैगंबरां दे राही अवतारां दे राही सुन के निरंकार नाल जुड़दे ने, भगत ने, संत ने, ब्रह्म ज्ञानी ने, अवतार ते ब्रह्म ज्ञानी च बस इतना ही अंतर है, जुड़दे हो भी परमात्मा नाल, ईश्वर नाल, आनंद उन्हां कोल भी ओही हो जांदा है। पर उन्हां दे विचोले अवतार ने, विचोले गुरु ने, उन्हां दे राही वो प्रभु नाल जुड़ गए, अपने आप नू प्रभु वर्गा बना सके। तो गुरु नानक दे कंठ तो मंत्र निकले, मंत्र बोल, गुरु मंत्र, गुरु दे बोल, और ओ बोल जो खसम दे बोल ने, प्रभु दे बोल ने। ते जिहड़ा पहला बोल निकले है उन्हों सिख जगत दे च कहिंदे ने मूल मंत्र, बुनियादी मंत्र, पहला मंत्र। इस मूल मंत्र की व्याख्या मैं कल तो थोड़े सामने लड़ीवार आरंभ करांगा, लेट थानू नहीं करना, तुसी दूर दूर तो आउंदे हो ते फिर वापस जाना हुंदा है, लंगर भी जो है छकना हुंदा है, अपने अरदास दे च भी शामिल होना है, तो मैं लेट ना करा आपनू। मूल मंत्र, मूल विचार, पहली गल जो गुरु नानक ने सुनी, जो गुरु नानक दी पकड़ दे च आई, और उसनू बार बार गुरु ग्रंथ साहिब दे च दर्ज करना पिया। बार बार जिथे नवा राग शुरू होवे, नवा शब्द शुरू होवे, कोई नवी गल शुरू होवे, ये मूल मंत्र मौजूद है। ये जो सब तो पहले पकड़ दे आया है गुरु नानक दे, इनू कहिंदे ने सिख जगत दे मूल मंत्र, बुनियादी बोल जो गुरु नानक दी पकड़ दे आया। तो मैं फिर अर्ज करा, बोल सारे ही परमात्मा दे, ईश्वर दे, तुच्छ बुद्धि अनुसार इन्हां दी व्याख्या आप जी दे सामने कल तो रखण दी इक निमाणी कोशिश करांगे। लड़ीवार दो हफ्ते मैं थोड़े चरण परसे ने, उम्मीद है आप समा कढ़ के, क्योंकि समय दा दान कीते बिना गल बनदी नहीं। सब तो वड्डा दान अज दे युग च, खास करके इन्हां देशां च, ते समय दा दान सब तो वड्डा दान है, वक्त दा दान। मैं देखे बहुत सारे धन कढ़ सकदे ने, समा नहीं कढ़ सकदे, बहुत सारे अन्न पानी कढ़ सकदे ने, समा नहीं कढ़ सकदे। भेज दिता राशन पानी लंगर लई, कई अखंड पाठ रखा सकदे ने, दान दे सकदे ने, समा नहीं कढ़ सकदे। मुख वाक सुनन लई भी फोन ते पुछदे ने, वाक की आया सी जी, रख दिता अखंड पाठ के नहीं, तो समा दान कीते बिना ते गल नहीं बने। वकत दान करना, तो थोड़ा जिहा आप वकत दान करना, थोड़ा समा बहुता नहीं लिया करांगे, घंटा कम से कम, 24 घंटिया जे एक घंटा भी गुरु नूं ना दे सकीए, फिर ते समय दे प्रति असी बहुत शोम, बहुत शोम, इंज कहना पड़ेगा, बहुत वड्डे शोम। तो आपने समाधान करना है ताकि दास तुच बुद्धि अनुसार आपनू गुरु दे मंत्र सरवण करा सके। बोल चुक दी शमा, वाहेगुरु जी का खालसा, वाहेगुरु जी।